ਕਹਿੰਦੀ 20 ਮੋਹਰਾਂ, ਅਸੀਂ ਗਰੀਬ ਬੰਦੇ ਹਾਂ, ਸਾਡੇ ਕੋਲ ਤਾਂ 20 ਪੈਸੇ ਨਹੀਂ, 20 ਮੋਹਰਾਂ ਦਾ ਕੀ ਸਵਾਲ ਹੁੰਦਾ। ਕਹਿੰਦੇ ਫਿਰ ਤੇਰੇ ਲੜਕੇ ਨੂੰ ਅਸੀਂ ਫੜ ਕੇ ਲੈ ਜਾਣਾ ਤੇ ਕਤਲ ਅੱਜੇ ਕਰ ਦੇਣਾ। ਉਸ ਵੇਲੇ ਅੰਦਰ ਨੂੰ ਗਈ ਵੀ ਹੇ ਭਗਵਾਨ ਮੈਂ ਹੁਣ ਕਰਾਂ ਕੀ, ਤੇ ਉੱਥੇ ਜਾ ਕੇ ਅਰਦਾਸ ਕਰਨ ਲੱਗ ਗਈ। ਅਰਦਾਸ ਕਰਦੇ ਹੀ ਜਦੋਂ ਨੇਤਰ ਖੋਲੇ, ਭਗਵਾਨ ਦੇ ਦਰਸ਼ਨ ਹੋ ਰਹੇ ਆ, ਵਾਹਿਗੁਰੂ ਦੇ ਦਰਸ਼ਨ ਹੋ ਰਹੇ। ਕਹਿੰਦੇ ਮਾਤਾ ਡੋਲ ਨਾ, ਆਹ ਫੜ ਥੈਲੀ, ਇਹਦੇ ਚ ਮੋਹਰਾਂ ਨਹੀਂ ਹੈ, ਇਹਦੇ ਚ ਲਾਲ ਏ ਲਾਲ ਨੇ। ਇਹ ਰਾਜੇ ਦੀ ਜਿੰਨੀ ਸਾਰੀ ਦੌਲਤ ਹੈ, ਇਹ ਤਾਂ ਤੇਰੇ ਕੋਲ 10-20 ਗੁਣੀ ਜ਼ਿਆਦਾ ਹੋ ਜੂਗੇ। ਜਾਂ ਵਿੱਚੋਂ 2 ਲਾਲ ਦੇ ਦੇ ਕੱਟ ਕੇ, ਵੀ ਉਹ ਆਪੇ ਮੋਹਰਾਂ ਮਾਰਾਂ ਦਾ ਹਿਸਾਬ ਲਾ ਲੂਗਾ। ਇਸੇ ਤਰ੍ਹਾਂ ਨਾਲ ਕੀਤਾ ਜਿਹੜਾ ਰਿਕਵਰੀ ਕਰਨ ਆਇਆ ਸੀ। ਮਾਤਾ ਨੇ 2 ਲਾਲ ਦੇ ਤੇ, ਵੀ ਆਹ ਨੇ ਸਾਡੇ ਕੋਲ, ਇਹ ਰਾਜੇ ਨੂੰ ਇਹਦਾ ਮੁੱਲ ਪਵਾ ਲਿਓ ਜੌਹਰੀਆਂ ਦੇ। ਜਦੋਂ ਰਾਜੇ ਦੇ ਪਾਸ ਗਏ, ਰਾਜਾ ਕਹਿਣ ਲੱਗਿਆ, ਜੌਹਰੀ ਬੁਲਾਇਆ, ਕਹਿਣ ਲੱਗਿਆ ਦੇਖੋ ਤਾਂ ਲਾਲਾਂ ਦਾ ਮੁੱਲ ਕਿੰਨਾ। ਉਹ ਕਹਿਣ ਲੱਗਿਆ, ਰਾਜਨ ਇਹ ਤਾਂ ਇੱਕ ਇੱਕ ਲਾਲ ਲੱਖਾਂ ਲੱਖਾਂ ਮੋਹਰਾਂ ਦਾ। ਕਹਿੰਦਾ ਹੈ ਮਾਈ ਦੇ ਕੋਲ ਇੰਨੀ ਦੌਲਤ, ਉਹ ਕਹਿੰਦੀ ਹੈ 20 ਮੋਹਰਾਂ ਕੱਟ ਲਓ ਤੁਸੀਂ, ਇਹ ਤਾਂ ਲੱਖਾਂ ਮੋਹਰਾਂ ਦਾ ਇੱਕੋ ਹੀ ਲਾਲ ਹੈ, ਇੱਡਾ ਤਾਂ ਮੇਰੇ ਖਜ਼ਾਨੇ ਵਿੱਚ ਵੀ ਨਹੀਂ। ਕਹਿਣ ਲੱਗਿਆ ਵਜ਼ੀਰ ਸਾਹਿਬ, ਉਹ ਤਾਂ ਗੁਪਤ ਹੈ, ਕੋਈ ਰੱਖੀ ਚੋਰਾਂ ਚਕਾਰਾਂ ਤੋਂ ਡਰਦੀ ਬੈਠੀ, ਉਹ ਕਿਸੇ ਵੱਡੇ ਖਾਨਦਾਨ ਨਾਲ ਸੰਬੰਧ ਰੱਖਦੀ ਹੈ, ਜਾਓ ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਓ। ਰਿਸ਼ਤਾ ਕਰਨ ਜਾਂਦੇ ਨੇ, ਵਜ਼ੀਰ ਨੂੰ ਜਵਾਬ ਦੇਤਾ ਮਾਤਾ ਨੇ, ਵੀ ਅਸੀਂ ਤਾਂ ਗਰੀਬ ਹਾਂ, ਸਾਡਾ ਰਾਜੇ ਨਾਲ ਕੀ ਮੇਲ। ਜਵਾਬ ਚਲਿਆ ਗਿਆ, ਉਸ ਵੇਲੇ ਰਾਜਾ ਤੇ ਰਾਣੀ ਦੋਵੇਂ ਆਏ, ਦੋਵਾਂ ਨੇ ਆ ਕੇ ਦਰਵਾਜ਼ਾ ਮੰਨ ਲਿਆ, ਵੀ ਅਸੀਂ ਤਾਂ ਰਿਸ਼ਤਾ ਦੇਣਾ ਹੀ ਦੇਣਾ, ਰਿਸ਼ਤਾ ਵੀ ਨਹੀਂ ਦੇਣਾ ਨਾਲ ਰਾਜ ਵੀ ਦਾਜ ਵਿੱਚ ਦੇਣਾ। ਉਸ ਵੇਲੇ ਵਿਆਹ ਹੋ ਗਿਆ, ਲੜਕੇ ਨੂੰ ਘਰ ਲੈ ਗਿਆ ਤੇ ਸਭਾ ਦੇ ਵਿੱਚ ਐਲਾਨ ਕਰਤਾ ਵੀ ਮੇਰੀ ਥਾਂ ਦੇ ਉੱਤੇ ਤਖ਼ਤ ਤੇ ਇਹ ਰਾਜਾ ਬੈਠੇਗਾ। ਜੋਸ਼ੀ ਮੱਥੇ ਟੇਕਦਾ, ਕਹਿੰਦਾ ਹੇ ਪ੍ਰਭੂ ਤੇਰੀ ਐਡੀ ਬੜੀ ਲੀਲਾ, ਸੋ ਨਦਰ ਸਿੱਧੀ ਕਰ ਦੇਵੇ, ਇੱਕ ਗਰੀਬ ਨੂੰ ਤਖ਼ਤ ਤੇ ਬਿਠਾਉਂਦਾ। ਗੁਰੂ ਨਾਨਕ ਪਾਤਸ਼ਾਹ ਕਾਬਲ ਦੇ ਅੰਦਰ ਇੱਕ ਛੋਲਿਆਂ ਦੇ ਖੇਤ ਦੇ ਨੇੜੇ ਬੈਠੇ, ਉੱਥੇ ਇੱਕ ਬੱਚਾ ਛੋਲਿਆਂ ਦੀ ਰਾਖੀ ਕਰ ਰਿਹਾ। ਉਹਨੇ ਦੇਖਿਆ ਵੀ 2 ਸਾਧੂ ਆਏ ਨੇ, ਆਸਣ ਇਹਨਾਂ ਨੇ ਵਿਛਾਇਆ ਨਹੀਂ ਹੈ, ਨਰਮ ਨਰਮ ਘਾਹ ਕੱਟਿਆ ਤੇ ਉਹਦੀ ਦਬ ਜੀ ਬਣਾ ਕੇ, ਆਸਣ ਜਿਹਾ ਬਣਾ ਕੇ ਤੇ ਮਹਾਰਾਜ ਦੇ ਕੋਲ ਲਿਆਇਆ। ਕਹਿੰਦਾ ਸੰਤ ਜੀ, ਤੁਸੀਂ ਪੁੰਜੇ ਬੈਠੇ ਹੋ, ਹੋਰ ਤਾਂ ਮੇਰੇ ਕੋਲ ਕੁਛ ਹੈ ਨਹੀਂ, ਤੇ ਆਹ ਘਾਹ ਥੱਲੇ ਲੈ ਲੋ। ਮਹਾਰਾਜ ਨੇ ਦੇਖਿਆ ਵੀ ਬੜਾ ਪਿਆਰ ਹੈ ਇਸ ਬੱਚੇ ਦਾ, ਮਦਾਨਾ ਨੂੰ ਵੀ ਦੇਤਾ, ਭਾਈ ਵਾਲੇ ਨੂੰ ਵੀ ਦੇਤਾ ਤੇ ਆਪ ਚਲਿਆ ਗਿਆ, ਜਾ ਕੇ ਹੋਲਾ ਭੁੰਨ ਲਿਆ, ਸਾਫ਼ ਕਰਕੇ ਕਾਲ ਸਲਾਹ ਕੇ ਮਹਾਰਾਜ ਜੀ ਦੇ ਅੱਗੇ ਲਿਆ ਕੇ ਢੇਰੀ ਲਾ ਤੀ। ਕਹਿੰਦਾ ਲਓ ਸੱਚੇ ਪਾਤਸ਼ਾਹ, ਤੁਸੀਂ ਕੁਛ ਛਕਿਆ ਵੀ ਨਹੀਂ ਸਵੇਰ ਦਿਆਂ ਨੇ, ਤੇ ਤੁਸੀਂ ਇਹ ਛਕ ਲਓ ਤੇ ਮੈਨੂੰ ਦੇਵੋ ਆ ਗਿਆ, ਤੇ ਮੈਂ ਤੁਹਾਡੇ ਵਾਸਤੇ, ਜਾਂ ਤਾਂ ਤੁਸੀਂ ਹੁਣ ਘਰ ਚੱਲੋ ਸਾਡੇ, ਜੇ ਨਹੀਂ ਜਾ ਸਕਦੇ ਮੈਂ ਇੱਥੇ ਲੇਫ ਲੈ ਆਉਣਾ ਵਿਛਾਉਣਾ, ਤੇ ਉੱਪਰ ਨੂੰ ਠੰਡ ਦਾ ਹੈਗਾ ਮੌਕਾ, ਰਜਾਈ ਵੀ ਲਿਆ ਦਿੰਦਾ। ਮਹਾਰਾਜ ਕਹਿਣ ਲੱਗੇ, ਕਾਕਾ ਇਹ ਜਿਹੜੀ ਰਜਾਈ ਹੈ ਤੇ ਸੱਥਰ ਹੈ, ਇਹਦੀ ਸਾਨੂੰ ਲੋੜ ਨਹੀਂ ਹੈ, ਸੱਥਰ ਤੇਰਾ ਲੇਪ ਨਿਹਾਲੀ, ਆ ਜਿਹੜਾ ਤੈਂ ਕੱਪੜਾ ਥੱਲੇ ਵਿਛਾਤਾ ਨਾ ਸਾਡੇ, ਇਹ ਰੂੰ ਦੇ ਵਿਛਾਉਣੇ ਨਾਲੋਂ ਤੇ ਉੱਪਰ ਲੈਣ ਵਾਲੀ ਰਜਾਈ ਨਾਲੋਂ ਵੀ ਵਧੀਆ। ਪਾਓ ਤੇਰਾ ਭਗਵਾਨ, ਜਿਹੜਾ ਤੂੰ ਪਿਆਰ ਦਿਖਾਇਆ ਸਾਨੂੰ, ਇਹ 36 ਪ੍ਰਕਾਰ ਦੇ ਭੋਜਨਾਂ ਨਾਲੋਂ ਵੀ ਵਧੀਆ। ਨਾਨਕ ਸਿਫਤੀ ਰਤਿਆ, ਆਓ ਬਹੁਤ ਸੁਲਤਾਨ, ਆ ਜਾ ਤੂੰ ਤਾਂ ਬਾਦਸ਼ਾਹ। ਕਹਿੰਦਾ ਨਹੀਂ ਪਾਤਸ਼ਾਹ, ਮੈਂ ਤਾਂ ਇੱਕ ਗਰੀਬ ਜਿਹਾ ਮੁੰਡਾ। ਕਹਿੰਦੇ ਬਹਿ ਜਾ, ਜਾਣਾ ਨਹੀਂ। ਹੁਕਮ ਮੰਨ ਕੇ ਬਹਿ ਗਿਆ ਤੇ ਜਦੋਂ ਮਹਾਰਾਜ ਨੇ ਰਾਤ ਨੂੰ ਕੀਰਤਨ ਕਰਿਆ, ਉਸ ਵੇਲੇ ਬੜੇ ਪਿਆਰ ਦੇ ਨਾਲ ਸੁਣਦਾ ਰਿਹਾ। ਉਸ ਤੋਂ ਬਾਅਦ ਜਦੋਂ ਰਾਤ ਵੱਡੀ ਚਲੀ ਗਈ, ਮਹਾਰਾਜ ਕਹਿੰਦੇ ਹੁਣ ਤੂੰ ਚਲਿਆ ਜਾ, ਦਰਵਾਜ਼ੇ ਦੇ ਮੂਹਰੇ ਬੈਠ ਸੀ, ਜਦੋਂ ਦਰਵਾਜ਼ਾ ਖੁੱਲੇਗਾ ਤੂੰ ਇਹ ਸ਼ਹਿਰ ਦਾ ਬਾਦਸ਼ਾਹ ਹੋਏਗਾ। ਉਧਰਲੇ ਪਾਸੇ ਕੁਦਰਤ ਨੇ ਕੀ ਕਰਿਆ, ਰਾਜਾ ਮਰ ਗਿਆ। ਰਾਜੇ ਦਾ ਵਾਰਸ ਕੋਈ ਨਹੀਂ ਹੈ, ਵਜ਼ੀਰ ਨੇ ਵੱਡੇ ਨੇ ਸਾਰੇ ਬੁਲਾਏ, ਕਹਿੰਦੇ ਦੇਖੋ ਭਾਈ ਜੇ ਆਪਣੇ ਵਿੱਚੋਂ ਕੋਈ ਬੈਠਿਆ ਨਾ ਆਪਾਂ ਲੜ ਪਾਂਗੇ, ਇੱਥੇ ਹੀ ਖਾਨਾ ਜੰਗੀ ਹੋ ਜਾਏਗੀ, ਹੁਣ ਰੱਬ ਦੇ ਉੱਤੇ ਇਨਸਾਫ ਛੱਡੋ। ਵਾਰਸ ਕੋਈ ਇਹਨੇ ਮਿਥਿਆ ਨਹੀਂ ਸੀ ਰਾਜੇ ਨੇ, ਹੁਣ ਐਂ ਕਰੋ ਜਿਹੜਾ ਸਾਰਿਆਂ ਨਾਲੋਂ ਪਹਿਲਾਂ 2 ਵਜੇ ਦਰਵਾਜ਼ੇ ਤੇ ਮੂਹਰੇ ਆ ਜਾਵੇ ਬਾਹਰਲੇ ਤੇ, ਇੰਨੇ ਨੰਬਰ ਗੇਟ ਤੇ ਜਿਹੜਾ ਆ ਜਾਵੇ ਤੇ ਉਹਨੂੰ ਆਪਾਂ ਬਾਦਸ਼ਾਹ ਬਣਾ ਦਾਂਗੇ, ਉਹਨੂੰ ਸਾਰੇ ਮੰਨਦੇ। ਤੇ ਮਹਾਰਾਜ ਜੀ ਨੇ ਉਸ ਬੱਚੇ ਨੂੰ ਭੇਜਤਾ ਵੀ ਜਾ ਹਾਂ ਉਹ ਦਰਵਾਜੇ ਦੇ ਮੂਹਰੇ ਬਹਿ ਜੀ, ਜਾ ਕੇ ਦਰਵਾਜ਼ਾ ਖੁੱਲੂਗਾ ਤੇ ਤੂੰ ਤਖ਼ਤ ਤੇ ਬੈਠਾ ਹੋਏਗਾ। ਜਦੋਂ ਦਰਵਾਜ਼ਾ ਖੁੱਲਿਆ ਦੇਖਿਆ ਤਾਂ ਉਹ ਲੜਕਾ ਬੈਠਾ ਹੈ। ਉਸ ਵੇਲੇ ਬੈਂਡ ਵਾਜੇ ਵੱਜਣੇ ਲੱਗ ਗਏ, ਸਲਾਮੀਆਂ ਲੈਣੀਆਂ ਸ਼ੁਰੂ ਹੋਤੀਆਂ, ਵਜ਼ੀਰਾਂ ਨੇ ਆ ਕੇ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ। ਪਾਲਕੀ 'ਚ ਬਿਠਾ ਲਿਆ ਤੇ ਲਿਜਾ ਕੇ ਦਿਨ ਚੜ੍ਹਦੇ ਨੂੰ ਤਖ਼ਤ ਤੇ ਬਿਠਾ ਕੇ ਦਰਬਾਰ ਕਰ ਲਿਆ ਵੀ ਨਵਾਂ ਬਾਦਸ਼ਾਹ ਸਾਡਾ ਇਹ ਹੈ। ਤੋ ਮਹਾਰਾਜ ਕਹਿੰਦੇ ਸੱਥਰ ਤੇਰਾ ਲੇਪ ਨਿਹਾਲੀ ਪਾਓ ਤੇਰਾ ਭਗਵਾਨ, ਨਾਨਕ ਸਿਫਤੀ ਰਤਿਆ ਆਓ ਬਹੁ ਸਲਵਾ ਸੁਲਤਾਨ। ਸਤਿਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੰਗੂ ਸ਼ਾਹ ਜੇ ਗਰੀਬੀ ਆ ਗਈ ਕੋਈ ਨੀ ਗੱਲ, ਤੂੰ ਪਰਮੇਸ਼ਰ ਦਾ ਧਿਆਨ ਕਰ, ਹੁਣ ਸਾਡਾ ਬਚਨ ਮੰਨ ਤੇ ਦਿੱਲੀ ਚ ਰਹਿ ਜਾ, ਉੱਥੇ ਜਾ ਕੇ ਕੋਠੀਦਾਰ ਬਣ ਜਾ, ਫੇਰ ਮੁੜ ਕੇ ਆਪਣਾ ਬੈਂਕ ਖੋਲ ਲੈ। ਪਰ ਇੱਕ ਗੱਲ ਯਾਦ ਰੱਖੀ, ਇਹ ਤੈਨੂੰ ਜਿਹੜੀ ਚੀਜ਼ ਮਿਲਣੀ ਹੈ ਉਹ ਗੁਰਸਿੱਖਾਂ ਦੀ ਸੇਵਾ ਚੋਂ ਮਿਲਣੀ ਹੈ, ਸੰਗਤਾਂ ਦੀ ਸੇਵਾ ਚੋਂ ਮਿਲਣੀ ਹੈ। ਉੱਥੇ ਜਾ ਕੇ ਤੂੰ ਸੇਵਾ ਕਰੀ ਹੈ, ਪੜ ਲਓ ਸਾਰੇ।
ਪਿਆਰੇ ਕਰ ਸੰਗਤਾਂ ਦੀ ਸੇਵਾ ਇੱਛਾ ਹੋਣ ਪੂਰੀ, ਪਿਆਰੇ ਕਰ ਸੰਗਤਾਂ
ਯਾਦ ਰੱਖੀ, ਸਤਸੰਗਤ ਕੀ ਸੇਵਾ ਕਰੋ, ਹੋਇ ਹੈ ਦਰਬ ਨਾ ਚਿੰਤਾ ਕਰੋ। ਕਹਿੰਦੇ ਸਤਸੰਗ ਦੀ ਸੇਵਾ ਕਰੋ, ਉੱਥੇ ਜਾ ਕੇ ਸਾਧੂਆਂ ਦੀ, ਸੰਗਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਧਨ ਵੱਧ ਜਾਏਗਾ ਤੇਰਾ ਤੇ ਤੂੰ ਇਸ ਗੱਲ ਦੀ ਚਿੰਤਾ ਹੀ ਨਾ ਕਰ। ਪਰ ਇੱਕ ਗੱਲ ਯਾਦ ਰੱਖੀ, ਇਹ ਧਨ ਦੇ ਇਹ ਤੈਨੂੰ ਦਿੰਦਾ ਸਾਰਾ ਹੀ ਗੁਰੂ ਜਿੰਨਾ ਧਨ ਦਿੰਦਾ, ਤੇਰੇ ਆਪਣੇ ਵਸ ਦੀ ਬਾਤ ਨਹੀਂ ਹੈ, ਇਸਕੇ ਹਾਥ ਹੋਏ ਤਾਂ ਸਭ ਕੁਛ ਲੈ, ਜਿੰਨੀ ਦੌਲਤ ਜਿੰਨਾ ਕੁਛ ਮਿਲਦਾ ਇਹ ਸਾਰਾ ਤੈਨੂੰ ਸਾਰੇ ਜੀਆਂ ਨੂੰ ਸੰਸਾਰ ਦਿਆਂ ਨੂੰ ਪਰਮੇਸ਼ਰ ਦਿੰਦਾ। ਇਹਦੇ ਵਿੱਚੋਂ ਦਸਵਾਂ ਜਿਹੜਾ ਹਿੱਸਾ ਹੈ ਉਹ ਪਰਮੇਸ਼ਰ ਦੇ ਨਿਮਿੱਤ ਜੀਵ ਨੂੰ ਕੱਢਣਾ ਚਾਹੀਦਾ। ਦਸ ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਏਕ ਵੀ ਨਾ ਦੇ ਦਸ ਵੀ ਹਿਰ ਲੈ ਤਾਂ ਮੂੜਾ। ਕਹਿੰਦੇ ਦੱਸੋ ਫਿਰ ਇਹ ਪਾਗਲ ਕੀ ਕਰੂਗਾ ਜੇ ਦਸਮ ਦਸੇ ਨਾ ਦਿੱਤੀਆਂ ਰੋਕ ਦਿੱਤੀਆਂ। ਸੋ ਕਹਿੰਦੇ ਗੁਰੂ ਦਾ ਨਿਮਿੱਤ ਦਸਵਾਂ ਹਿੱਸਾ ਇਹਦੇ ਚੋਂ ਕੱਢੀ ਜਾਈ ਭਾਈ। ਇਹ ਜਿਹੜੇ ਵਿਘਨ ਹੁੰਦੇ ਨੇ ਕਮਾਈ ਦੇ, ਇਹ ਜਦੋਂ ਦਸਵਾਂ ਹਿੱਸਾ ਗੁਰੂ ਦੀ ਭੇਟ ਕਰਦੇ ਆ ਉਹ ਵਿਘਨ ਸਾਰੇ ਹੀ ਲੈ ਜਾਂਦੇ। ਜਿਹੜੇ ਧਨ ਦੇ ਚਾਰ ਹਿੱਸੇਦਾਰ ਹੁੰਦੇ ਨੇ, ਇੱਕ ਤਾਂ ਹੋਇਆ ਕਰਦਾ ਗੁਰੂ ਧਰਮ ਜਿਹਨੂੰ ਕਹਿੰਦੇ ਨੇ, ਇਹਦੇ ਨੂੰ ਦਿੱਤੇ ਤੇ ਤਾਂ ਧਨ ਵੱਧਦਾ ਤੇ ਦਲਿੱਦਰ ਦਾ ਨਾਸ਼ ਹੁੰਦਾ ਤੇ ਸੁੱਖਾਂ ਦਾ ਵਾਧਾ ਹੁੰਦਾ। ਜੇ ਨਾ ਕੱਢੋ ਗੁਰੂ ਦੇ ਨਿਮਿੱਤ, ਫੇਰ ਕਹਿੰਦੇ ਤਿੰਨ ਭਰਾ ਇਹਦੇ ਪੁਲਿਸ ਮੰਗਣ ਆ ਕੇ ਚਿੰਬੜ ਜਾਂਦੇ ਨੇ। ਇੱਕ ਤਾਂ ਹੈਗਾ ਬਿਮਾਰੀ, ਬਿਮਾਰੀਆਂ ਲੱਗ ਜਾਣਗੀਆਂ, ਡਾਕਟਰਾਂ ਨੂੰ ਦੇਈ ਜਾਓ ਪੈਸੇ ਜਿੰਨੇ ਜੀ ਕਰਦੇ, ਨਾਲੇ ਆਪ ਹੈ ਨਾਲੇ ਪੈਸੇ ਖਰਚ ਹੁੰਦੇ ਨੇ, ਲੇਖੇ ਕਿਸੇ ਨਹੀਂ ਪੈਂਦੇ। ਦੂਸਰਾ ਹੋਇਆ ਕਰਦਾ ਰਾਜ ਡਨ ਡਨ ਲੱਗ ਜਾਣਾ। ਤੀਸਰਾ ਹੁੰਦਾ ਕਲੈਮਿਟੀ, ਆਫਤ ਆ ਜਾਣੀ ਕੋਈ, ਚਾਹੇ ਚੋਰ ਚੱਕਾ ਆ ਜਾਵੇ, ਚਾਹੇ ਡਾਕੂ ਆ ਜਾਵੇ, ਚਾਹੇ ਗੜੇ ਪੈ ਜਾਣ, ਚਾਹੇ ਅੱਗ ਲੱਗ ਜਾਵੇ, ਚਾਹੇ ਕੁਛ ਹੋਰ ਹੋ ਜਾਵੇ। ਇਹ ਧਨ ਦੇ ਚਾਰ ਹਿੱਸੇਦਾਰ ਨੇ। ਤੋ ਮਹਾਰਾਜ ਕਹਿੰਦੇ ਜਿਹੜਾ ਦਸਵੰਦ ਹੈ ਨਾ ਦਸਵਾਂ ਹਿੱਸਾ, ਉਹ ਗੁਰੂ ਦੇ ਨਿਮਿੱਤ ਦਿੰਦਾ ਜਾਈ, ਤੇਰਾ ਧਨ ਵੱਧਦਾ ਜਾਓ। ਤਨਖਾਹ ਨਾਵੇਂ ਚ ਭਾਈ ਨੰਦ ਲਾਲ ਜੀ ਨੂੰ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਦਸਵੰਦ ਗੁਰੂ ਨੇ ਦੇਵਈ, ਝੂਠ ਬੋਲ ਜੋ ਖਾਏ ਕਹੇ ਗੋਬਿੰਦ ਸਿੰਘ ਲਾਲ ਜੀ, ਤਿਛਕ ਤਿਸਕਾ ਕਛ ਨਾ ਵਿਸਾਏ। ਧਨ ਛੱਲਾਂ ਤਾਂ ਮਾਰਦਾ, ਗਰੀਬ ਦੇ ਕੋਲ ਜਾਂ ਧਨ ਆਉਂਦਾ ਉਹ ਫਿਰ ਪੈਸੇ ਨੂੰ ਸਾਂਭ ਸਾਂਭ ਜੋੜ ਜੋੜ ਰੱਖਦਾ, ਗੁਰੂ ਦਾ ਚੇਤਾ ਭੁੱਲ ਜਾਂਦਾ, ਉਹਦੇ ਨਹੀਂ ਯਾਦ ਰਹਿੰਦਾ ਵੀ ਗੁਰੂ ਦਾ ਵੀ ਹਿੱਸਾ ਇਹਦੇ ਚ। ਵੱਧਦਾ ਧਨ ਵਧੀ ਜਾਂਦਾ, ਕਿਸੇ ਸੇਵਾ ਦਾ ਫਲ ਹੁੰਦਾ। ਜਦ ਨਹੀਂ ਗੁਰੂ ਦਾ ਨਿਮਿੱਤ ਕੱਢਦਾ ਫਿਰ ਉਹਦੇ ਚ ਦੋਸ਼ ਪੈਣੇ ਸ਼ੁਰੂ ਹੋ ਜਾਂਦੇ, ਫਿਰ ਟੱਪਦਾ ਫਿਰ ਨੱਠਦਾ, ਪਤਾ ਨਹੀਂ ਲੱਗਦਾ ਵੀ ਮੈਂ ਬਿਮਾਰ ਕਿਉਂ ਹੋ ਗਿਆ, ਵਿਘਨ ਕਿਉਂ ਆ ਗਿਆ, ਆਹ ਕੰਮ ਮੇਰਾ ਉਲਟਾ ਕਿਉਂ ਹੋ ਗਿਆ। ਸੋ ਦਸ ਨੱਠ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਤਨ ਘਰ ਮੇ ਆਵੇ, ਤਿਸ ਤੇ ਗੁਰਦ ਸੌਂਦ ਜੋ ਦੇਈ, ਸਿੰਘ ਸੋ ਯਸ ਬਹੁ ਜਗ ਮੇ ਲਈ। ਇਹ ਰਹਿਤਨਾਵਾਂ ਭਾਈ ਦੇਸਾ ਸਿੰਘ ਦੇ ਅੰਦਰ ਫੁਰਮਾਨ ਹੈ। ਜੋ ਆਪਣੀ ਕਛ ਕਰੇ ਕਮਾਈ, ਗੁਰਹਿਤ ਦੇਹੋ ਦਸਵੰਦ ਬਣਾਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਸਮਝਾ ਤਾ ਬਈ ਤੂੰ ਦਿੱਲੀ ਚਲੇ ਜਾ ਕੇ ਕੋਠੇਦਾਰ ਫੇਰ ਬਣ ਜਾ। ਦਿੱਲੀ ਚਲਿਆ ਜਾਂਦਾ, ਕੁਝ ਦਿਨ ਲੰਘ ਗਏ, ਸੰਗਤਾਂ ਦੀ ਸੇਵਾ ਕਰਦਾ, ਥੋੜੇ ਦਿਨਾਂ ਤੇ ਬਾਅਦ ਮਕਾਨ ਲੈ ਲਿਆ ਇੱਕ ਕਿਰਾਏ ਤੇ, ਕੋਠੀ ਲੈ ਲਈ ਕਿਰਾਏ ਤੇ, ਫੱਟਾ ਲਾ ਦਿੱਤਾ ਬਾਹਰ ਬਈ ਹੁੰਡੀਦਾਰ ਹੈ ਗੰਗੂਸ਼ਾ, ਜਿਵੇਂ ਬੈਂਕ ਦਾ ਫੱਟਾ ਲੱਗ ਜਾਂਦਾ। ਤਾਂ ਉਸ ਵੇਲੇ ਇੱਕ ਮੁਗਲ ਜਿਸਨੇ ਲਾਹੌਰ ਜਾਣਾ ਸੀ ਤੇ ਉਹਦੇ ਕੋਲ 1 ਲੱਖ ਮੋਹਰ ਸੀ, 1 ਲੱਖ ਮੋਹਰ ਐ ਸਮਝ ਲਓ ਵੀ 50-60 ਲੱਖ ਰੁਪਈਆ ਸੀ ਉਹਦਾ, ਉਹ ਨਾਲ ਤਾਂ ਲਿਜਾ ਨਹੀਂ ਸੀ ਸਕਦਾ, ਤੇ ਉਹ ਚਾਹੁੰਦਾ ਸੀ ਵੀ ਮੈਂ ਹੁੰਡੀ ਬਣਵਾ ਲਾਂ, ਡਰਾਫਟ ਬਣਵਾ ਲਵਾਂ। ਤੇ ਉਹ ਕੱਲੇ ਕੋਠੀਦਾਰ ਕੋਲ ਗਿਆ, ਜਦੋਂ ਉਹਦੀ ਰਕਮ ਦੇਖਣ ਵੀ ਐਡੀ ਬੜੀ ਰਕਮ ਆ, ਲਾਹੌਰ ਅਸੀਂ ਕਿਵੇਂ ਪਹੁੰਚਾਵਾਂਗੇ, ਭਾਵੇਂ ਕਮਿਸ਼ਨ ਵਿੱਚੋਂ ਲੈਣਾ ਹੀ ਹੁੰਦਾ ਇਹਨਾਂ ਨੇ, ਪਰ ਵੱਡੀ ਰਕਮ ਕਰਕੇ ਡਰਦੇ ਸੀ। ਤਾਂ ਉਹ ਫਿਰਦਾ ਫਿਰਦਾ ਜਦ ਕਿਸੇ ਨੇ ਵੀ ਉਹਦਾ ਕੰਮ ਨਾ ਕਰਿਆ ਤਾਂ ਗੰਗੂ ਸ਼ਾਹ ਦੇ ਕੋਲ ਆਇਆ, ਇਹਨੇ ਕਿਹਾ ਠੀਕ ਹੈ ਭਾਈ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਿਆ ਕਿ ਪਾਤਸ਼ਾਹ ਹੁਣ ਤੈਂ ਸਹਾਇਤਾ ਕਰਨੀ ਹੈ, ਰਕਮ ਬਹੁਤ ਵੱਡੀ ਹੈ, ਪਹਿਲਾ ਹੀ ਜਿਹੜਾ ਕੰਮ ਮੈਨੂੰ ਮਿਲਿਆ ਉਹ ਲੱਖਾਂ ਦਾ ਮਿਲਿਆ ਤੇ ਕਮਿਸ਼ਨ ਵੀ ਇਹਦੇ ਵਿੱਚ ਹਜ਼ਾਰਾਂ ਦਾ ਹੀ ਹੈ। ਉਸ ਵੇਲੇ ਕਹਿਣ ਲੱਗਿਆ ਵੀ ਠੀਕ ਹੈ ਮੈਂ ਹੁੰਡੀ ਕਰ ਦਿੰਦਾ, ਹੁੰਡੀ ਲਿਖ ਦਿੱਤੀ। ਕਹਿੰਦਾ ਕਿੱਦਣ ਜਾਣਾ, ਉਹਨੇ ਕਿਹਾ ਫਲਾਣੇ ਦਿਨ ਜਾਣਾ। ਉਸ ਤੋਂ ਪਹਿਲਾਂ ਹੀ ਇਹ ਗੰਗੂ ਸ਼ਾਹ ਨੇ ਸਾਰਾ ਧਨ ਲਾਹੌਰ ਪਹੁੰਚਾ ਦਿੱਤਾ। ਇਹ ਜਦ ਮੁਗਲ ਉੱਥੇ ਗਿਆ, ਜਾ ਕੇ ਇਹਨੇ ਹੁੰਡੀ ਦਿੱਤੀ, ਉਹਨੇ ਉਸੇ ਵੇਲੇ ਕੈਸ਼ ਕਰ ਦਿੱਤੀ, ਡਰਾਫਟ ਤੋੜ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਇਹਦਾ ਕੰਮ ਚੱਲ ਪਿਆ। ਮਸ਼ਹੂਰੀ ਹੋ ਗਈ ਕਿ ਬਹੁਤ ਵੱਡਾ ਸ਼ਾਹ ਆ ਗਿਆ ਦਿੱਲੀ ਦੇ ਅੰਦਰ, ਜਿਹੜਾ ਬੜੀਆਂ ਬੜੀਆਂ ਹੁੰਡੀਆਂ ਕੈਸ਼ ਕਰਾ ਦਿੰਦਾ, ਡਰਾਫਟ ਦੇ ਦਿੰਦਾ। ਇੰਨਾ ਕੰਮ ਚੱਲਿਆ ਇਹਦਾ, ਆਪਣੇ ਆਪ ਨੂੰ ਵੀ ਭੁੱਲ ਗਿਆ। ਗੁਰੂ ਤਾਂ ਕਿੱਥੇ ਯਾਦ ਰਹਿਣਾ ਸੀ, ਆਪਣੇ ਆਪ ਨੂੰ ਵੀ ਭੁੱਲ ਗਿਆ। ਜਦ ਤਿੰਨ ਚਾਰ ਸਾਲ ਪੰਜ ਸਾਲ ਲੰਘ ਗਏ, ਇੱਕ ਬ੍ਰਾਹਮਣ ਦਿੱਲੀ ਦਾ ਗੁਰੂ ਮਹਾਰਾਜ ਦੇ ਪਾਸ ਆਇਆ, ਕਹਿਣ ਲੱਗਿਆ ਪਾਤਸ਼ਾਹ ਮੈਨੂੰ ਕਿਤੋਂ ਵੀ ਪੈਸਾ ਨਹੀਂ ਮਿਲਦਾ, ਤੇ ਮੇਰੀ ਜਵਾਨ ਲੜਕੀ ਹੈ ਉਹਦਾ ਵਿਆਹ ਜਿੰਨੀ ਦੇਰ ਤੱਕ ਮੈਂ ਨਹੀਂ ਕਰ ਦਿੰਦਾ ਉਨੀ ਦੇਰ ਤੱਕ ਮੈਨੂੰ ਚੈਨ ਨਹੀਂ ਆਉਂਦੀ, ਮੈਨੂੰ ਤਾਂ ਨਾ ਦਿਨੇ ਚੈਨ ਨਾ ਰਾਤ ਨੂੰ ਨੀਂਦ ਆਉਂਦੀ ਹੈ, ਤੇ ਪੈਸਾ ਕਿਸੇ ਥਾਂ ਤੋਂ ਮਿਲਦਾ ਨਹੀਂ ਹੈ। ਕਿਰਪਾ ਕਰੋ, ਮੈਂ ਆਪ ਦੀ ਸ਼ਰਨ ਆਇਆ, ਆਪ ਮੇਰੀ ਲੜਕੀ ਨੂੰ ਦਰੋਂ ਉਠਾਲਣ ਦਾ ਕੋਈ ਸਾਧਨ ਦੱਸੋ। ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿੱਥੇ ਰਹਿੰਦੇ ਤੂੰ ਬ੍ਰਾਹਮਣ ਦੇਵਤਾ? ਕਹਿੰਦਾ ਮਹਾਰਾਜ ਮੈਂ ਦਿੱਲੀ ਰਹਿਣਾ, ਤੇ ਮੈਂ ਇੰਨਾ ਨਿਰਧਨ ਹਾਂ ਕਿ ਕਿਸੇ ਨੇ ਮੇਰੀ ਮਦਦ ਨਹੀਂ ਕਰੀ। ਮਹਾਰਾਜ ਨੇ ਸਾਰਾ ਹਿਸਾਬ ਕਿਤਾਬ ਜੋੜਿਆ, ਕਹਿਣ ਲੱਗੇ ਜਾਓ ਉੱਥੇ ਇੱਕ ਸਾਡਾ ਹੁੰਡੀਦਾਰ ਹੈ, ਸ਼ਾਹ ਹੈ, ਉਹਦਾ ਨਾਮ ਗੰਗੂ ਸ਼ਾਹ ਹੈ, ਤੇ ਉਹਦੇ ਕੋਲਾ ਸਾਡਾ ਪਰਵਾਨਾ ਲੈ ਜਾਓ ਤੇ ਉਹ ਤੁਹਾਨੂੰ 50 ਰੁਪਏ ਦੇ ਦੇਗਾ, ਇਹਦੇ ਨਾਲ ਵਿਆਹ ਬੜੀ ਭਲੀ ਭਾਂਤ ਹੋ ਜਾਏਗਾ, ਜਾਓ ਤੁਸੀਂ ਫਿਕਰ ਨਾ ਕਰੋ। ਇਹ ਜਿਸ ਵਕਤ ਚੱਲਦਾ ਚੱਲਦਾ ਪਰਵਾਨਾ ਲੈ ਕੇ ਉੱਥੇ ਪਹੁੰਚਦਾ ਹੈ, ਉਸ ਵੇਲੇ ਗੰਗੂ ਸ਼ਾਹ ਨੇ ਦੇਖਿਆ ਕਿ ਇੱਕ ਗਰੀਬ ਜਿਹਾ ਬੰਦਾ ਆ ਗਿਆ ਤੇ ਹੱਥ ਵਿੱਚ ਕੋਈ ਕਾਗਜ਼ ਹੈ। ਅੰਦਾਜ਼ਾ ਲਾਇਆ ਵੀ ਇਹ ਤਾਂ ਬਿਲਕੁਲ ਨਿਰਧਨ ਬੰਦਾ ਹੈ, ਇਹ ਕਿਤੇ ਨਕਲੀ ਹੁੰਡੀ ਨਾ ਲਈ ਫਿਰਦਾ ਹੋਵੇ। ਕੌਣ ਬੰਦਾ ਹੈ ਜਿਹਨੇ ਇਹਨੂੰ ਹੁੰਡੀ ਦੇ ਦਿੱਤੀ? ਤੇ ਜਦੋਂ ਕਾਰੋਬਾਰ ਜ਼ਰੂਰੀ ਜ਼ਰੂਰੀ ਕਰ ਲਿਆ, ਇਹ ਵਿਚਾਰਾ ਖੜਾ ਉਡੀਕਦਾ ਹੈ, ਤੇ ਜਦੋਂ ਇਕੱਲਾ ਹੀ ਰਹਿ ਗਿਆ ਉਸ ਵੇਲੇ ਕਹਿਣ ਲੱਗਿਆ ਵੀ ਤੂੰ ਕਿਵੇਂ ਖੜਾ? ਕਹਿਣ ਲੱਗਿਆ ਮੇਰੇ ਕੋਲ ਹੁੰਡੀ ਹੈ ਤੇ ਮੈਂ ਤੜਾਉਣੀ ਹੈ। ਕਹਿਣ ਲੱਗਿਆ ਦਿਖਾ ਤਾਂ। ਜਿਸ ਵਕਤ ਹੁੰਡੀ ਪੜੀ, ਗੁਰੂ ਅਮਰਦਾਸ ਮਹਾਰਾਜ ਦੀ ਮੋਹਰ ਲੱਗੀ ਹੋਈ ਹੱਥ, ਧਿਆਨ ਚ ਆ ਗਿਆ ਵੀ ਇੱਕ ਵਾਰੀ ਮੈਂ ਗਰੀਬੀ ਦਾ ਮਾਰਿਆ ਹੋਇਆ ਗੋਇੰਦਵਾਲ ਸਾਹਿਬ ਗਿਆ ਸੀਗਾ, ਕੰਮ ਤਾਂ ਮੈਂ ਹੀ ਕਰਿਆ ਨਾ ਆ ਕੇ, ਗੁਰੂ ਐਵੇਂ ਖਾਮਕਾ ਮੈਨੂੰ ਦਸਵੇਂ ਹਿੱਸੇ ਤੇ ਕਾਬਜ ਹੋ ਗਏ, ਕੰਮ ਤਾਂ ਸਾਰਾ ਹੀ ਮੈਂ ਕਰਿਆ, ਗੁਰੂ ਨੇ ਤਾਂ ਕੁਛ ਵੀ ਨਹੀਂ ਇੱਥੇ ਆ ਕੇ ਕਰਿਆ, ਮੈਨੂੰ ਤਾਂ ਉਹ ਲੱਖ ਦੀ ਮੁੰਡੀ ਜਿਹੜੀ ਹੁੰਡੀ ਸੀ ਉਹਨੇ ਹੀ ਮੇਰੇ ਪੈਰ ਬੰਨ ਦਿੱਤੇ। ਮਹਾਰਾਜ ਕਹਿੰਦੇ ਕੀ ਹੁੰਦਾ ਹੈ, ਮਾਇਆ ਦਾ ਅਸਰ ਹੈ ਪ੍ਰੇਮੀਓ, ਪੜੋ ਐ।
ਮਨਮੁੱਖਾਂ ਨੇ ਬਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣੇ, ਸਤਿ ਸ਼੍ਰੀ ਅਕਾਲ।
ਆਤ ਪਿਆਰੀ ਵਿਸਰਿਆ ਦਾਤਾ। ਉਹ ਲੱਗਿਆ ਗੁਰੂ ਨੂੰ, ਕਹਿੰਦਾ ਇੱਕ ਵਾਰੀ ਮੈਂ ਗਿਆ ਤਾਂ ਸੀ ਗੋਇੰਦਵਾਲ, ਗੁਰੂ ਦੀ ਵੀ ਯਾਦਦਾਸ਼ਤ ਬੜੀ ਜ਼ਬਰਦਸਤ ਹੈ, ਯਾਦ ਰੱਖੀ ਬੈਠੇ ਨੇ ਮੇਰਾ ਨਾਂ ਤੇ ਦਿੱਲੀ ਦਾ ਵੀ ਪਤਾ ਯਾਦ ਰੱਖਿਆ। ਕਿੰਨਾ ਬੇਮੁੱਖ ਹੋ ਗਿਆ ਗੁਰੂ ਤੋਂ ਸਾਸ ਨੂੰ, ਸਭ ਗੱਲਾਂ ਭੁੱਲ ਗਿਆ, ਨੈ ਨੰਗੀ ਖਵਾਜਾ ਵਿਸਰਿਆ। ਇੱਕ ਬੰਦਾ ਖਜੂਰ ਵੱਲ ਦੇਖਦਾ ਤੇ ਉੱਤੇ ਫਲ ਲੱਗਿਆ ਹੋਇਆ, ਜੀ ਲਲਚਾਇਆ, ਖਜੂਰ ਬਹੁਤ ਉੱਚੀ ਹੈ, 60-70 ਫੁੱਟ ਉੱਚੀ, ਉੱਤੇ ਚੜ ਗਿਆ। ਜਦ ਸਿਰੇ ਪਹੁੰਚਿਆ ਲੱਤਾਂ ਕੰਬਣ ਲੱਗ ਗਈਆਂ, ਹੱਥ ਵੀ ਕੰਬਣ ਲੱਗ ਗਏ। ਉਹਨੇ ਕਿਹਾ ਓਏ ਫਲ ਤੋੜਦਾ ਤਾਂ ਮੈਂ ਮਰ ਜੂੰਗਾ, ਮੈਂ ਤਾਂ ਥੱਲੇ ਉਤਰਨ ਦਾ ਕੋਈ ਸਾਧਨ ਕਰਾਂ, ਲੱਤਾਂ ਸਾਥ ਨਹੀਂ ਦੇ ਰਹੀਆਂ, ਹੱਥ ਝੂਠੇ ਪੈਂਦੇ ਜਾਂਦੇ ਨੇ, ਉਹ ਖੁੰਗਰੀਆਂ ਜਿਹੜੀਆਂ ਨੇ ਉਹ ਪੈਰਾਂ ਵਿੱਚ ਚੁਭਦੀਆਂ ਨੇ। ਕਹਿਣ ਲੱਗਿਆ ਹੇ ਦੇਵੀ ਮਾਤਾ, ਜੇ ਤੂੰ ਮੈਨੂੰ ਥੱਲੇ ਲਾ ਦੇਵੇ ਨਾ ਤਾਂ 25 ਰੁਪਈਏ ਦਾ ਪ੍ਰਸ਼ਾਦ ਕਰਾਂ। ਭਰੋਸਾ ਆਇਆ, ਅੱਧ ਤੱਕ ਆ ਗਿਆ, ਦੇਖਿਆ ਆਪਣੇ ਆਪ ਨੂੰ ਤੋਲਿਆ ਵੀ ਹੁਣ ਤਾਂ ਮੈਂ ਥੱਲੇ ਉਤਰ ਜੂ। ਕਹਿਣ ਲੱਗਿਆ ਵੀ 25 ਦਾ ਪ੍ਰਸ਼ਾਦ ਤਾਂ ਅੱਜ ਨਹੀਂ ਕਿਸੇ ਨੇ ਕਰਾਇਆ ਹੀ ਨਹੀਂ, ਰੁਪਈਏ ਦਾ ਤਾਂ ਆਉਂਦਾ 5 ਸੇਰ ਕੇ, ਉਹ ਜਾਂ 5 ਸੇਰ ਹੀ ਆਉਂਦਾ ਸੀ, 5 ਸੇਰ ਇਹ ਚੀਨੀ ਆਉਂਦੀ। ਕਹਿਣ ਲੱਗਿਆ ਵੀ ਫੇਰ 12.5 ਦਾ ਥੋੜਾ, ਚੌਥਾ ਹਿੱਸਾ ਰਹਿ ਗਿਆ। ਕਹਿੰਦਾ 12.5 ਦਾ ਤਾਂ ਖਾਣ ਨੂੰ ਸੈਂਕੜੇ ਬੰਦੇ ਚਾਹੀਦੇ ਨੇ, 6.25 ਦਾ ਬਹੁਤ ਹੈ। ਹੋਰ ਥੱਲੇ ਉਤਰੇ ਆਇਆ, ਜਦੋਂ ਰਹਿ ਗਿਆ 15 ਕੁ ਫੁੱਟ, ਕਹਿੰਦਾ ਦੇਖੋ ਪ੍ਰਸ਼ਾਦ ਜਾਂ ਤਾਂ 5 ਦਾ ਕਰਾਉਂਦੇ ਨੇ ਜਾਂ 2.5 ਦਾ ਕਰਾਉਂਦੇ ਨੇ, ਆਹ 6 ਦਾ ਕਿਹੜਾ ਹਿਸਾਬ ਹੈ? ਕਹਿੰਦਾ 2.5 ਦਾ ਫਿਰ ਦੇ ਦਾਂਗੇ। ਜਦ ਰਹਿ ਗਿਆ ਗੱਜ 2 ਗੱਜ, ਕਹਿੰਦਾ 2.5 ਦਾ ਵੀ ਨਹੀਂ, 1.25 ਦਾ ਹੀ ਬਹੁਤ ਹੈ, ਉੱਥੇ ਪਾਂਡਿਆਂ ਨੇ ਹੀ ਖਾਣਾ, ਲੋਕਾਂ ਨੇ ਹੀ ਖਾਣਾ, 1.25 ਥੋੜਾ। ਜਦ ਗੱਜ ਰਹਿ ਗਿਆ, ਉੱਥੋਂ ਹਿੰਮਤ ਕਰੀ, ਹੇਠਾਂ ਵਾਇਆ ਹੋਇਆ ਸੀ, ਛਾਲ ਮਾਰੀ ਜ਼ੋਰ ਨਾਲ, ਹੇਠਾਂ ਨੂੰ ਨਹੀਂ ਉਤਰਿਆ, ਫਿਰ ਗੱਜ ਛਾਲ ਮਾਰੀ, ਕੱਪੜੇ ਝਾੜ ਕੇ ਉੱਠ ਖੜਿਆ। ਕਹਿੰਦਾ ਲੈ ਦੇਵੀ ਮਾਤਾ, ਨਾ ਮੁੜ ਕੇ ਖਜੂਰ ਤੇ ਚੜੀਏ ਤੇ ਨਾ ਤੇਰਾ ਪ੍ਰਸ਼ਾਦ ਕਰਾਈਏ। ਇਹਨਾਂ ਨੂੰ ਮਨਮੋਹ ਕਹਿੰਦੇ ਨੇ, ਸੁੱਖਾਂ ਸੁੱਖ ਲੈਣੀ ਆ। ਉਹ ਕਹਿੰਦਾ ਜੀ ਮੇਰਾ ਤਾਂ ਫਲਾਣੇ ਥਾਂ ਤੇ ਕੰਮ ਹੋਇਆ ਸੀ, ਇੱਕ ਬੰਦਾ ਬਹੁਤ ਗਰੀਬ ਸੀ, ਬਹੁਤ ਜ਼ਿਆਦਾ ਗਰੀਬ, ਅਸੀਂ ਮਹਾਰਾਜ ਜੀ ਨਾਲ ਉਹਦਾ ਮਹਾਰਾਜ ਜੀ ਦੇ ਪਾਸ ਪੇਸ਼ ਕਰਦਾ ਵੀ ਗਰੀਬ ਬਹੁਤ ਹੈ। ਕਹਿੰਦੇ ਵੀ ਇਹਦੀ ਗਰੀਬੀ ਕਿਉਂ ਭਾਈ? ਕਹਿੰਦੇ ਮੈਂ ਕਿਹਾ ਮਹਾਰਾਜ ਬੰਦਾ ਬਹੁਤ ਚੰਗਾ ਹੈ, ਕਈ ਵਾਰੀ ਮੈਂ ਮਹਾਰਾਜ ਜੀ ਦੇ ਕੋਲ ਲੈ ਗਿਆ, ਮਹਾਰਾਜ ਨੇ ਬਚਨ ਕਰਤਾ ਇੱਕ ਦਿਨ ਸਹਿ ਸੁਭਾਅ, ਕਹਿੰਦੇ ਆਓ ਰਾਗਾ ਸਿੰਘ ਜੀ, ਮਹਾਰਾਜ ਨੂੰ ਐਂ ਨੀ ਪਤਾ ਵੀ ਖੱਬੇ ਹੱਥ ਨਾਲ ਸੋਲਾਂ ਦੱਬੀ ਦੀਆਂ ਸੱਜੇ ਨਾਲ। ਮਹਾਰਾਜ ਜੀ ਚੁੱਪ ਕਰਕੇ ਐਡਾ ਵਧੀਆ ਕੀਰਤਨੀਆ ਬਣਿਆ, ਕਮਾਲ ਦਰਜੇ ਦਾ। ਉਹਦੇ ਬਾਅਦ ਗਰੀਬੀ ਦੂਰ ਨਾ ਹੋਈ, ਜੇ ਪੈਸੇ ਮੰਗ ਲੈਣੇ ਜ਼ੋਰ ਨਾਲ ਤਨਖਾਹ ਖੋਲਦੇ ਸੀ ਤਾਂ ਰਿਕਵਰੀ ਹੁੰਦੀ ਸੀ, ਨਹੀਂ ਹੁੰਦੀ ਨਹੀਂ। ਮਹਾਂਪੁਰਸ਼ਾਂ ਦੇ ਚਰਨਾਂ ਚ ਹਾਜ਼ਰ ਹੋ ਗਏ, ਉੱਥੇ ਹੀ ਬੈਠੇ ਸੀ ਆ ਕੋਕੇ ਕੋਲੇ ਵਾਲੇ। ਜਦੋਂ ਦਿਆਲ ਹੁੰਦੇ ਨੇ ਫਿਰ ਦੇਖਦੇ ਨੀ ਵੀ ਆ ਗਰੀਬ ਨੂੰ ਥੋੜਾ ਦੇਣਾ ਬਹੁਤਾ ਦੇਣਾ, ਕਹਿੰਦੇ ਲਓ ਭਾਈ ਇਹਨੂੰ ਕੋਈ ਏਜੰਸੀ ਦੇ ਦਿਓ ਤੁਸੀਂ। ਉਹਨਾਂ ਨੇ ਏਜੰਸੀ ਦੇ ਤੀ, ਉਹਨਾਂ ਦਿਨਾਂ ਚ 20,000 ਰੁਪਈਆ ਬਚਣ ਲੱਗ ਗਿਆ, ਜਦ ਪੈਸੇ ਦੀ ਵੈਲਿਊ ਬਹੁਤ ਸੀ। ਉਹ ਜਦ ਪੈਸਾ ਚੰਗਾ ਹੀ ਹੋ ਗਿਆ, ਇੱਕ ਵਾਰੀ ਗੱਲਬਾਤ ਚੱਲਦੀ ਹੈ, ਕੋਈ ਮਹਾਤਮਾ ਬੈਠੇ ਤੇ ਉੱਥੇ ਗੱਲ ਚੱਲ ਪਈ, ਮੈਂ ਕਿਹਾ ਇਹਨਾਂ ਦੇ ਉੱਤੇ ਤਾਂ ਮਹਾਰਾਜ ਜੀ ਨੇ ਕਿਰਪਾ ਕਰੀ ਹੈ ਤਾਂ ਇਹਨਾਂ ਦਾ ਕੰਮ ਚੱਲਿਆ। ਕਹਿੰਦਾ ਲੈ ਮਹਾਰਾਜ ਨੇ ਕਰੀ ਹੈ, ਮਹਾਰਾਜ ਨੇ ਤੇਰੇ ਤੇ ਨਾ ਕਰਤੀ। ਮੈਂ ਕਿਹਾ ਮੈਂ ਤਾਂ ਕਦੇ ਮੰਗਦਾ ਹੀ ਨਹੀਂ ਮਹਾਰਾਜ ਤੇ। ਕਹਿੰਦਾ ਉਹ ਤਾਂ ਉੱਥੇ ਬੈਠੇ ਸੀਗੇ, ਉਹਨਾਂ ਨੇ ਮਾੜਾ ਜਿਹਾ ਕਹਿਤਾ, ਕਹਿੰਦਾ ਮੈਂ ਕੰਮ ਕਰ ਰਿਹਾ ਤਾਂ ਹੀ ਮੇਰਾ ਕੰਮ ਚੱਲਿਆ। ਇੰਨਾ ਬੰਦਾ ਭੁੱਲ ਜਾਂਦਾ ਨਾ, ਹੈਰਾਨੀ ਦੀ ਗੱਲ ਹੈ, ਇੰਨਾ ਭੁੱਲਿਆ। ਕਹਿੰਦਾ ਇੱਕ ਵਾਰੀ ਮੈਂ ਗੋਇੰਦਵਾਲ ਗਿਆ ਤਾਂ ਸੀ, ਕਿਉਂਕਿ ਮੋਹ ਲਿਆ ਮਾਇਆ ਨੇ ਸਾਧ ਸਿੰਘ ਜੀ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜੰਗ ਮੋਹਿਆ ਬਿਰਲਾ ਬੁੱਝੇ ਕੁਝ। ਕੋਈ ਕੋਈ ਬਿਰਲਾ ਬੰਦਾ ਬੁੱਝਦਾ ਵੀ ਮਾਇਆ ਕਿਵੇਂ ਵਾਰ ਕਰਦੀ ਹੈ ਤੇ ਭੁੱਲ ਜਾਂਦਾ ਬੰਦਾ, ਕੁਛ ਯਾਦ ਨਹੀਂ ਰਹਿੰਦਾ, ਯਾਦਦਾਸ਼ਤ ਤੋਂ ਹੀ ਭੁਲਾ ਹੁੰਦਾ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਮਹਾਰਾਜ ਨੇ ਲਿਖੇ ਰਜ ਤਪਣ ਦੇ ਉਹ 50 ਲਿਖ ਦਿੱਤੀ ਚਿੱਠੀ ਵੀ ਇਹਨੂੰ 50 ਰੁਪਈਏ ਦੇ ਦੀ ਭਾਈ, ਗੰਗੋ ਪਰ ਹੁੰਡੀ ਕਰ ਦੀਨ। ਗੰਗੋ ਸ਼ਾਹ ਦੇ ਉੱਤੇ ਹੁੰਡੀ ਕਰਤੀ ਮਹਾਰਾਜ ਨੇ, ਕਿਉਂਕਿ ਮਹਾਰਾਜ ਦਾ ਤਾਂ ਧਨ ਸਾਰਿਆਂ ਦੇ ਕੋਲ ਜਮਾ ਸਭ ਦੇ ਕੋਲ, ਜਿਹੜਾ ਮਹਾਰਾਜ ਦੇ ਧਨ ਨੂੰ ਲੈ ਕੇ ਮੁਕਰਦਾ ਹੈ ਉਹ ਤਾਂ ਫਿਰ ਬਹੁਤ ਗਲਤ ਬੰਦਾ ਹੈ। ਪਹੁੰਚਿਓ ਪੁਰਕਾਰ ਜਜਬ ਦੋਯੋ, ਕਾਗਜ਼ ਦੇ ਦਿੱਤਾ ਪਹੁੰਚਿਓ ਪੁਰ, ਉੱਥੇ ਪਹੁੰਚ ਗਿਆ ਦਿੱਲੀ, ਕਾਗਜ਼ ਜਾ ਕੇ ਦੇ ਦਿੱਤਾ। ਗੰਗੋ ਪਿਖ ਬਿਸਮੈ ਹੋਏ ਗਯੋ, ਜਦੋਂ ਕਾਗਜ਼ ਪੜਿਆ ਗੁਰੂ ਮਹਾਰਾਜ ਦੀ ਮੋਹਰ ਦੇਖੀ, ਚੁੱਪ ਕਰ ਗਿਆ। ਬੁੱਲ ਸਿਉਂਤੇ ਗਏ 50 ਰੁਪਈਏ ਪਿੱਛੇ, ਜਿੱਥੇ ਲੱਖਾਂ ਮੋਹਰਾਂ ਦਾ ਬਿਜ਼ਨਸ ਹੈ। ਟੂਸ਼ਨ ਪਇਓ ਨਾ ਤਨ ਕੋ ਦੀਨ, ਚੁੱਪ ਕਰ ਗਿਆ, ਕਾਗਜ਼ ਚੱਕ ਕੇ ਪਰੇ ਰੱਖ ਦਿੱਤਾ, ਤਨ ਦਿੱਤਾ ਹੀ ਨਾ। ਹਟਿਓ ਬੇਪਰ ਉਰ ਸੰਕਟ ਪੀਨ, ਜਦ ਕਾਫੀ ਦੇਰ ਹੋਈ, ਕਈ ਵਾਰੀ ਪੁੱਛਿਆ ਵੀ ਸ਼ਾਹ ਜੀ ਮੇਰਾ, ਕਹਿੰਦਾ ਹੈ ਹੀ ਨੀ, ਇੱਥੇ ਖਾਤਾ ਹੀ ਨਹੀਂ ਹੈ ਜਿਹਦਾ ਤੂੰ ਲੈ ਕੇ ਆਇਆ, ਇਹਦਾ ਤਾਂ ਨਾਂ ਹੀ ਨੀ ਸਾਡੀਆਂ ਬਈਆਂ ਚ, ਅਸੀਂ ਤਾਂ ਉੱਥੇ ਲੈਂਦੇ ਦਿੰਦੇ ਹੁੰਦੇ ਹਾਂ ਜਿਸ ਥਾਂ ਦੇ ਉੱਤੇ ਸਾਡੇ ਕੋਲ ਖਾਤੇ ਖੁੱਲੇ, ਇਹ ਨਾਂ ਦਾ ਤਾਂ ਕੋਈ ਹੈ ਹੀ ਨਹੀਂ ਖਾਤਾ ਅਮਰਦਾਸ ਜੀ ਦਾ। ਅਦਬ ਵੀ ਭੁੱਲ ਗਿਆ ਕਰਨਾ, ਉਹ ਦੁਖੀ ਹੋ ਗਿਆ ਉਹਦਾ ਹਿਰਦਾ, ਉਸ ਵੇਲੇ ਬਹੁਤ ਔਖਾ ਹੋ ਗਿਆ। ਇਹ ਅਵਸਥਾ ਹੁੰਦੀ ਹੈ ਜਦੋਂ ਭੁੱਲ ਜਾਂਦਾ, ਮਾਇਆ ਦੇ ਮੋਹ ਚ ਪੈ ਗਿਆ। ਐ ਪੜ ਲੋ,
ਭੁੱਲ ਗਿਆ ਤੂੰ ਸਤਿਗੁਰ ਨੂੰ, ਮਾਇਆ ਦੇ ਮੋਹ ਚ ਪੈ ਕੇ ਭੁੱਲ ਗਿਆ,
ਜਗ ਮੋਇਆ ਬਿਰਲਾ ਬੂਝਾ। ਇਹ ਮਾਇਆ ਦਾ ਮੋਹ ਐਸਾ ਪਿਆ ਕਿ 50 ਰੁਪਈਏ ਸੀਗੇ ਉਸੇ ਗੁਰੂ ਦੇ ਕੋਲ ਜਿੱਥੋਂ ਸਾਰੀਆਂ ਦਾਤਾਂ ਮਿਲ, ਅੰਦਰੋਂ ਆਵਾਜ਼ ਆਉਂਦੀ ਹੈ ਗੰਗਾ ਗੰਗੂ ਸ਼ਾਹ ਤੈਨੂੰ ਮਿਲਿਆ ਤਾਂ ਗੋਇੰਦਵਾਲ ਸਾਹਿਬ ਤੋਂ ਹੀ ਹੈ। ਕਹਿੰਦਾ ਲੈ ਮੈਨੂੰ ਗੋਇੰਦਵਾਲ ਤੋਂ 2 ਮਨ ਹੁੰਦੇ ਨੇ। ਕਹਿੰਦਾ ਉੱਥੋਂ ਮੈਨੂੰ ਕਿੱਥੋਂ ਮਿਲ ਗਿਆ, ਮੈਂ ਤਾਂ ਦਿੱਲੀ ਆਇਆ, ਇੱਥੇ ਆ ਕੇ ਮੇਰਾ ਲੋਟ ਲੱਗ ਗਿਆ ਤਾਂ ਹੋਇਆ। ਗੁਰੂ ਸਾਹਿਬ ਨੇ ਤਾਂ ਮੈਨੂੰ ਕੋਈ ਧਨ ਨਹੀਂ ਦਿੱਤਾ ਜਿਹਦੇ ਨਾਲ ਮੈਂ ਬਿਜ਼ਨਸ ਕਰਦਾ। ਵਾਪਸ ਮੋੜ ਦਿੱਤਾ ਗਰੀਬ, ਫੇਰ ਦਿੱਲੀ ਤੋਂ ਪੈਦਲ ਚੱਲਦਾ ਚੱਲਦਾ ਗੋਇੰਦਵਾਲ ਸਾਹਿਬ ਪਹੁੰਚਦਾ। ਮਹਾਰਾਜ ਨੂੰ ਜਾ ਕੇ ਉਹਨਾਂ ਦਾ ਪ੍ਰਵਾਨਾ ਮੋੜਤਾ ਕਿ ਮਹਾਰਾਜ ਇਹ ਹੁੰਡੀ ਤਾਂ ਆਪਦੀ ਚੱਲੀ ਨੀ, ਇੱਕ ਦ੍ਰਿਸ਼ਟੀ ਕਰ ਦਿੰਦੇ ਕਿਤੇ ਦੇ ਕਿਤੇ ਜਾਂਦੀ ਗਾ। ਮਹਾਰਾਜ ਨੇ ਵਿਚਾਰ ਕਰੀ, ਕਰਿਓ ਵਿਚਾਰਨ ਦਰਬ ਸਵਾਏ। ਕਹਿੰਦੇ ਸਵਾ ਜਿਹੜਾ ਮਾਇਆ ਦਾ ਨਾ, ਮਹਾਰਾਜ ਕਹਿੰਦੇ ਬਈ ਹੈ ਹੀ ਇਹ ਜਿਹਾ, ਜਿਸ ਤੇ ਗਿਆਵੇ ਸੁੱਧ ਤਿਸ ਜਾਏ, ਜਿਹਦੇ ਕੋਲ ਆ ਜਾਵੇ ਉਹਦੀ ਸੁੱਧੀ ਬੁੱਧੀ ਭੁੱਲ ਜਾਂਦੀ ਹੈ। ਗੁਰ ਪਰਮੇਸ਼ਰ ਵਿਸਰ ਜਾਏ, ਗੁਰੂ ਵੀ ਭੁੱਲ ਜਾਂਦਾ ਤੇ ਪਰਮੇਸ਼ਰ ਵੀ ਭੁੱਲ ਜਾਂਦਾ। ਕੋਈ ਨਿਤਨੇਮ ਨਹੀਂ ਰਹਿੰਦਾ, ਕੋਈ ਚੰਗਾ ਕੰਮ ਨਹੀਂ ਰਹਿੰਦਾ, ਦਿਨ ਰਾਤ ਮਾਇਆ ਚ ਖਚਤ ਹੋ ਕੇ ਭੁੱਲ ਜਾਂਦਾ। ਲਾਲਚ ਲਾਗੇ ਕਸ਼ਟ ਕੋ ਪਏ ਹੈ, ਲਾਲਚ ਚ ਲੱਗ ਜਾਂਦਾ, ਨਾ ਦਿਨੇ ਚੈਨ ਨਾ ਰਾਤ ਨੂੰ ਚੈਨ, ਹਰ ਵਕਤ ਪੈਸੇ ਇਕੱਠੇ ਕਰਦਾ ਰਹਿੰਦਾ। ਕਰੇ ਬਾਵਰਾ ਸੁਰਤ ਬਸਾਰਾ, ਬੌਲਾ ਕਰ ਦਿੰਦੀ ਹੈ ਮਾਇਆ, ਸੁਰਤ ਭੁੱਲ ਜਾਂਦੀ ਹੈ। ਜੋਗ ਅਜੋਗ ਨਾ ਬਹੁਰ ਵਿਚਾਰ, ਕਹਿੰਦੇ ਹੁਣ ਦੇਖੋ ਵਿਚਾਰ ਕਰੀ ਉਹਨੇ ਯੋਗ ਤੇ ਅਯੋਗ ਦੀ ਵਿਚਾਰ ਵੀ ਅੰਦਰੋਂ ਭੁੱਲ ਗਈ। ਇਹ ਵੀ ਨਹੀਂ ਹੈ ਵੀ ਮੈਂ ਮਾਣ ਰੱਖ ਲਾਂ ਗੁਰੂ ਸਾਹਿਬ ਦਾ, ਯੋਗ ਯੋਗ ਦੀ ਇੰਨੀ ਵਿਚਾਰ ਭੁੱਲੀ ਕਹਿਣਾ ਖਾਤਾ ਹੀ ਨਹੀਂ ਉਹਨਾਂ ਦਾ ਤਾਂ ਮੇਰੇ ਕੋਲ। ਹਾਂ ਮੈਂ ਇੱਕ ਵਾਰੀ ਗਿਆ ਜ਼ਰੂਰ ਸੀ ਉੱਥੇ, ਕਿਉਂਕਿ ਭੁੱਲ ਜਾਂਦਾ ਇਹ ਨਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ ਮਹਾਰਾਜ ਨੇ, ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਫਲੋ ਹੁੰਦਾ ਮਹਾਂਪੁਰਸ਼ਾਂ ਦਾ, ਜਿਵੇਂ ਇਹ ਚਸ਼ਮਾ ਚੱਲਦਾ ਨਾ, ਇਹ ਜਿਹੜਾ ਬਚਨ ਹੁੰਦਾ ਉਹ ਖੜਾ ਹੀ ਰਹਿੰਦਾ, ਉਹ ਪਿੱਛੇ ਨਹੀਂ ਹਟਿਆ ਕਰਦਾ ਜਦ ਤੱਕ ਮਹਾਂਪੁਰਸ਼ ਉਸ ਬਚਨ ਨੂੰ ਕੱਟ ਨਾ ਦੇਣ। ਉਸ ਵੇਲੇ ਮਹਾਰਾਜ ਨੇ ਵਿਚਾਰਿਆ ਬਈ ਮੂਰਖ ਬੰਦਾ ਮਾਇਆ ਦੇ ਮੋਹ ਚ ਪੈ ਕੇ ਇੰਨਾ ਭੁੱਲ ਗਿਆ ਕਿ ਉਹਨੂੰ ਯੋਗ ਤੇ ਯੋਗ ਦੋਹਾਂ ਗੱਲਾਂ ਦਾ ਕੋਈ ਧਿਆਨ ਹੀ ਨਹੀਂ ਰਿਹਾ, ਤੇ ਬਚਨ ਕਹਿਣ ਵੇਲੇ ਵੀ ਉਹਨੂੰ ਧਿਆਨ ਨਹੀਂ ਰਿਹਾ ਵੀ ਇਹ ਬਚਨ ਕਹਿਣੇ ਚਾਹੀਦੇ ਨੇ ਇਹਦੇ ਕੋਲ ਕਿ ਨਹੀਂ ਕਹਿਣੇ ਚਾਹੀਦੇ। ਮਹਾਰਾਜ ਕਹਿੰਦੇ ਕੋਈ ਨਾ ਭਾਈ ਇੱਥੋਂ ਦੇ ਦਿਓ 50 ਰੁਪਏ। 50 ਰੁਪਏ ਦੇ ਤੇ ਉਸ ਵੇਲੇ ਇਹ ਚਲਿਆ ਜਾਂਦਾ ਵਜਾ ਕੇ ਵਿਆਹ ਕਰਿਆ। ਉਧਰਲੇ ਪਾਸੇ ਕੀ ਭਾਣਾ ਵਰਤਦਾ, ਵਪਾਰ ਖੜਨਾ ਸ਼ੁਰੂ ਹੋ ਗਿਆ, ਗਾਹਕ ਆਉਣ ਤੋਂ ਹਟ ਗਏ, ਕੋਈ ਹੁੰਡੀ ਜਿਹੜੀ ਸੀ ਉਹ ਕੈਸ਼ ਨਾ ਹੋਈ, ਬਦਨਾਮੀ ਸਾਰੇ ਦਿੱਲੀ ਚ ਹੋ ਗਈ। ਹੁੰਦੇ ਹੁੰਦੇ ਸਾਰਾ ਹੀ ਧਨ, ਸਾਰੀਆਂ ਕੋਠੀਆਂ ਮੁੜ ਕੇ ਉੱਥੇ ਹੀ ਆ ਗਿਆ ਜਿਹੜਾ ਕੁਛ ਲਾਹੌਰ ਵਿੱਚ ਸੀ, ਜ਼ੀਰੋ ਤੇ ਜਾ ਪਹੁੰਚਿਆ। ਹੁਣ ਪਛਤਾਉਂਦਾ ਅੰਦਰੋਂ ਤਾਂ ਆਵਾਜ਼ ਆਉਂਦੀ ਹੈ ਉਹ ਮਨਾ ਕਿੱਡੀ ਤੈਂ ਗਫਲਤ ਕਰੀ, ਐਸੇ ਪੂਰੇ ਸਤਿਗੁਰੂ ਦਾ ਤਾਂ ਆਦਰ ਨਾ ਕਰਿਆ, ਕੀ 50 ਰੁਪਏ ਸੀ ਤੇਰੇ ਕੋਲ, ਤਾਂ ਲੱਖਾਂ ਦੇ ਮਾਲ ਸੀ, ਇੰਨਾ ਤੂੰ ਗੁਮਾਨ ਵਿੱਚ ਆ ਗਿਆ, ਇੰਨਾ ਤੂੰ ਭੁੱਲ ਗਿਆ, ਗਰੀਬ ਹੋ ਗਿਆ, ਕੁਛ ਨਾ ਰਿਹਾ ਉਹਦੇ ਕੋਲ। ਇਹ ਵਾਹਿਗੁਰੂ ਦੀ ਲੀਲਾ ਅਹਿਸਾਸ ਹੈ ਜੀ, ਐਂ ਪੜ੍ਹ ਲਓ।
ਛਤਰ ਤਾਰੀਆਂ ਤੋਂ ਭੀਖ ਮੰਗਾਵੇ ਲੀਲਾ ਤੇਰੀ ਕੌਣ ਜਾਣਦਾ, ਸਤਿ ਸ਼੍ਰੀ ਅਕਾਲ।
ਸੰਤਨ ਕੀ ਹਾਂ ਤੇਰੀ। 15-20 ਬੀਬੀਆਂ ਭਾਈ ਪ੍ਰਸ਼ਾਦਾ ਪਕਾਉਣ ਵਾਸਤੇ ਸੇਵਾ ਵਾਸਤੇ ਜਾਓ, ਉੱਥੇ ਵੀ ਲੱਗਿਆ ਹੋਇਆ ਲਾਊਡ ਸਪੀਕਰ ਸੁਣਨ ਦਾ ਬੰਦੋਬਸਤ ਹੈ, ਜਾਓ ਜਾ ਕੇ ਸੇਵਾ ਦਾ ਲਾਹਾ ਪ੍ਰਾਪਤ ਕਰੋ। ਹੱਸਦੋ ਜਾਏ ਸੋ ਰੋਬਤ ਆਵੇ, ਰੋਬਤ ਜਾਏ ਸੋ ਹੱਸ, ਹੱਸਦਾ ਜਾਂਦਾ ਬੰਦਾ। ਤੁਸੀਂ ਦੇਖ ਹੀ ਲਿਆ ਸਭ ਕੁਛ ਕੀ ਹੋਇਆ, ਹਾਸੇ ਰੋਣਿਆਂ ਚ ਬਦਲ ਗਏ। ਵਸਤਵ ਹੋਏ ਹੋਏ ਸੋ ਉਜੜ, ਬੰਗਲਾਦੇਸ਼ ਦੇ ਲੋਕ ਵਸ ਰਹੇ ਸੀ, ਇਕ ਤੂਫਾਨ ਉਠਿਆ, 5 ਲੱਖ ਨੂੰ ਰੋੜ ਕੇ ਲੈ ਗਿਆ, 1 ਕਰੋੜ ਨੂੰ ਬੇਘਰ ਕਰ ਦਿੱਤਾ। ਕਿਸੇ ਨੂੰ ਪਤਾ ਸੀਗਾ ਇਸ ਗੱਲ ਦਾ? ਵਸਤੇ ਸਾਰੇ ਉਜੜ ਹੋਵੇ ਭਾਈ, ਥੋੜੀਆਂ ਜਾਓ, ਬਹੁਤੀਆਂ ਨਾ ਜਾਓ, ਥੋੜੀਆਂ ਜਾਓ, ਤੁਸੀਂ ਤਾਂ 100 ਤੁਰ ਪਈ। ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸਾ, ਧਿਆਨ ਦਿਓ ਵਾਹਿਗੁਰੂ ਦੇ ਹੱਥ ਵੱਲ। ਵਾਹਿਗੁਰੂ ਦਾ ਜਦ ਹੱਥ ਚੱਲਦਾ ਨਾ, ਕਿਵੇਂ ਕਰ ਦਿੰਦਾ? 5 ਲੱਖ ਬੰਦਾ ਮਰ ਗਿਆ ਪਾਣੀ ਚ ਆ ਗਿਆ, 1 ਕਰੋੜ ਬੇਘਰ ਹੋ ਗਿਆ, ਲਿਖਣ ਵਾਲੇ ਤਾਂ 2 ਕਰੋੜ ਦੱਸਦੇ ਨੇ, ਉਜਾੜਾ ਪੈ ਗਿਆ। ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸਾ, ਜਲ ਤੇ ਥਲ ਕਰ, ਥਲ ਤੇ ਕੂਆ, ਉੱਚੇ ਉੱਚੇ ਜਿਹੜੇ ਥਾਂ ਸੀ ਭਰ ਗਏ ਪਾਣੀ ਨਾਲ, 20 ਮੀਟਰ ਪਾਣੀ ਆ ਗਿਆ ਉੱਚਾ, ਥੱਲੇ ਹੀ ਆ ਗਏ। ਕੂਪ ਤੇ ਮੇਰ ਕਰਾਵੇ, ਜਿੱਥੇ ਡੂੰਘਾ ਥਾਂ ਹੁੰਦਾ ਆ ਹਿੰਦੁਸਤਾਨ ਹੈ ਨਾ ਜਿਹੜਾ, ਜਿਹਦੇ ਚ ਆਪਾਂ ਰਹਿੰਦੇ ਹਾਂ, ਇਹ ਕਿਸੇ ਸਮੇਂ ਸਮੁੰਦਰ ਦਾ ਥੱਲਾ ਹੁੰਦਾ। ਸਮੁੰਦਰ ਦਾ ਕੰਢਾ ਜਿਹੜਾ ਸੀ, ਹਿਮਾਲਿਆ ਜਿਹੜਾ, ਉੱਚੀਆਂ ਚੋਟੀਆਂ ਨੇ, ਉੱਥੇ ਸੀਗਾ। ਉੱਥੋਂ ਮਗਰਮੱਛ ਨਿਕਲਦੇ ਨੇ ਬਰਫਾਂ ਦੇ ਥੱਲਿਓ। ਇਹ ਜਿਹੜੇ ਸਾਇੰਟਿਸਟ ਨੇ ਇਹ ਕਹਿੰਦੇ ਵੀ ਇੱਥੇ ਬਹੁਤ ਲੱਖਾਂ ਸਾਲ ਪਹਿਲਾਂ ਸਮੁੰਦਰ ਦਾ ਕੰਢਾ ਸੀ, ਪਾਸਾ ਮਾਰਿਆ ਧਰਤੀ ਨੇ, ਆਪਾਂ ਬਸਣ ਜੋਗਾ ਥਾਂ ਸਾਨੂੰ ਕੱਢਤਾ ਤੇ ਉਹ ਪਹਾੜ ਨਿਕਲਿਆ, ਤੇ ਸਮੁੰਦਰ ਕਿੱਥੇ ਚਲੇ ਗਿਆ? ਜਿੱਥੇ ਬਸਤੀਆਂ ਸੀ ਉਹਨਾਂ ਦੇ ਸਿਰ ਤੇ ਸਮੁੰਦਰ ਹੋ ਗਿਆ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਗੁੱਡੀ ਚੜ ਜਾਂਦੀ ਹੈ ਬੰਦੇ ਦੀ। ਸਾਰੇ ਉਹਦਾ ਹੀ ਨਾਂ ਲੈਂਦੇ ਨੇ, ਜਦੋਂ ਕੱਟ ਜਾਂਦੀ ਹੈ ਫਿਰ ਧਰਤੀ ਤੇ ਗਿਰ ਜਾਣ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ। ਅਕਲ ਵਾਲਿਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਪੰਡਿਤ ਬਣਾ ਦਿੰਦਾ ਹੈ, ਮੂਰਖ ਬਣਾ ਦਿੰਦਾ, ਪੰਡਿਤਾਂ ਨੂੰ ਮੂਰਖ ਬਣਾ ਦਿੰਦਾ। ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਖਤਾਰੀ, ਪੰਡਿਤ ਕਮਲਾ ਹੋ ਜਾਂਦਾ। ਇੱਕ ਵਾਰੀ ਰਾਜਾ ਭੋਜ ਦੀ ਸਭਾ ਚ ਇੱਥੇ ਇੱਕ ਪੰਡਿਤ ਆਇਆ ਜਿਹੜਾ ਸਾਰੇ ਭਾਰਤ ਵਰਸ਼ ਨੂੰ ਜਿੱਤਦਾ ਫਿਰਦਾ ਸੀ। ਇੱਥੇ ਆ ਕੇ ਉਹਨੇ ਡੌਂਡੀ ਫਰਵਾ ਦਿੱਤੀ। ਇਹਦੇ 1400 ਵਿਦਵਾਨ ਰਹਿੰਦਾ ਸੀ ਦਰਬਾਰ, 1400। ਕਹਿੰਦਾ ਮੇਰੇ ਨਾਲ ਕੋਈ ਬਹਿਸ ਕਰੋ, ਮੈਂ ਚਰਚਾ ਕਰਨੀ ਚਾਹੁੰਦਾ। ਰਾਜੇ ਨੂੰ ਚੈਲੰਜ ਕਰਦਾ ਵੀ ਜੇ ਤੇਰੇ ਪੰਡਿਤ ਮੈਨੂੰ ਨਾ ਜਿੱਤ ਸਕੇ ਤਾਂ ਜਿੰਨੀਆਂ ਕਿਤਾਬਾਂ ਨੇ ਨਾ ਇਹਨਾਂ ਦੀਆਂ ਉਹ ਮੈਂ ਸਾਰੀਆਂ ਖੋਹ ਲੈਣੀਆਂ। ਸ਼ਰਤ ਲਿਖੀ ਗਈ। ਹੁਣ ਪੰਡਿਤ ਫਿਕਰ ਚ ਪੈ ਗਏ ਵੀ ਕੀ ਕਰਿਆ ਜਾਵੇ। ਕਹਿੰਦੇ ਕੋਈ ਰੂਪਕ ਖੇਲੋ। ਉਸ ਵੇਲੇ ਇੱਕ ਅੱਖ ਤੋਂ ਕਾਣਾ ਤੇਲੀ ਜਿਹਦਾ ਨਾਂ ਗੰਗਾ ਸੀ, ਉਹਨੂੰ ਟੋੜ ਲਿਆ। ਕਹਿਣ ਲੱਗੇ ਤੇਰੀ ਚਰਚਾ ਕਰਾਉਣੀ ਹੈ, ਗੱਲੜੀ ਬਹੁਤ ਸੀ, ਗੱਲਾਂ ਬਹੁਤ ਮਾਰਦਾ। ਕਹਿੰਦਾ ਮੈਂ ਕੀ ਕਰੂੰਗਾ ਗੱਲ। ਉਹਨੂੰ ਸੰਸਕ੍ਰਿਤ ਦੇ ਥੋੜੇ ਜਿਹੇ ਅੱਖਰ ਸੁਣਾ ਦਿੱਤੇ, ਅੱਖਰ ਸਿਖਾ ਦਿੱਤੇ। ਕਹਿੰਦੇ ਬਸ ਉਹ ਜਿਹੜੀ ਗੱਲ ਕਰੂਗਾ ਤੂੰ ਉਹਦਾ ਜਵਾਬ ਦੇਈ ਜਾਈ। ਖਰੜ ਗਿਆਨੀ ਸੀਗਾ ਉਹ, ਬਾਜੇ ਬਾਜੇ ਹੁੰਦੇ, ਅਕਲ ਦੀ ਗੱਲ ਨਹੀਂ ਕਰਦੇ, ਆਪਦੀ ਉਹ ਗੱਲ ਭੁੱਲੀ ਜਾਂਦੇ। ਕੋਈ ਬੰਦਾ ਬਹਿਸ ਕਰਨ ਗਿਆ, ਮਾਂ ਕਹਿੰਦੀ ਬੇਟਾ ਤੂੰ ਨਾ ਜਾ ਹਾਰ ਜਾਏਗਾ। ਕਹਿੰਦਾ ਮਾਂ ਅੱਜ ਤੱਕ ਤਾਂ ਮੈਂ ਹਾਰਿਆ ਨਹੀਂ। ਕਹਿੰਦੀ ਨਾ ਤੂੰ ਪੜ੍ਹਿਆ ਨਾ ਤੂੰ ਲਿਖਿਆ, ਤੂੰ ਹਾਰਦਾ ਕਿਉਂ ਨਹੀਂ ਹੈ। ਕਹਿੰਦਾ ਮੈਂ ਬੋਲਣ ਤੇ ਹੀ ਨਹੀਂ ਹਟਦਾ, ਨਾ ਮੈਂ ਉਹਦੀ ਗੱਲ ਸੁਣਾ ਆਪਣੀ ਦੇਈ ਜਾਂਦਾ, ਨਾ ਅਗਲਾ ਥੱਕ ਕੇ ਬਹਿ ਜਾਂਦਾ, ਮੈਂ ਜਿੱਤ ਜਾਂਦਾ। ਪਹਿਲਾਂ ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਨਾ, ਮਾਸਟਰ ਤਾਰਾ ਸੋਹਣੀ ਹੁੰਦੇ ਤੇ ਗਿਆਨੀ ਸ਼ੇਰ ਸਿੰਘ ਹੁੰਦੇ, ਉਹਨਾਂ ਦਿਨਾਂ ਚ ਜਿਹੜਾ ਬੋਲਣ ਲੱਗ ਜਾਂਦਾ ਸੀ ਉਹ ਹਟਦਾ ਨਹੀਂ ਸੀ ਹੁੰਦਾ। ਇੱਕ ਮਤਾ ਪਾਸ ਹੋ ਰਿਹਾ ਸੀ, ਗਿਆਨੀ ਸ਼ੇਰ ਸਿੰਘ ਅੱਖਾਂ ਤੋਂ ਮੁਨਾਖਾ ਸੀ ਤੇ ਉਹ ਬੋਲਣ ਲੱਗ ਗਿਆ। 22 ਘੰਟੇ ਖੜਾ ਰਿਹਾ, 22 ਘੰਟੇ। ਇਹ ਮਾਸਟਰ ਉਹਨਾਂ ਨੇ ਕਿਹਾ ਵੀ ਹੁਣ ਕਿਰਿਆ ਵੀ ਕਰਨੀ ਹੈ, ਕਿਸੇ ਨੇ ਪਿਸ਼ਾਬ ਜਾਣਾ, ਕਿਸੇ ਨੇ ਜੰਗਲ ਜਾਣਾ। ਆਪਸ ਵਿੱਚ ਸਲਾਹ ਕਰ ਲਈ ਸਾਰਿਆਂ ਨੇ, ਉਹ ਕਰਕੇ ਜਦੋਂ ਚਲੇ ਗਏ ਉਹ ਗਿਆਨੀ ਜੀ ਦੇ ਲੱਤ ਨੂੰ ਹੱਥ ਲਾ ਤਾ ਦੂਜਿਆਂ ਨੇ ਵੀ ਹੁਣ ਛਿੱਦ ਪਈ ਹੋਈ ਆ, ਮਤਾ ਪਾਸ ਕਰ ਲਓ ਫਟਾਫਟ। ਵੀ ਉਹ ਤਾਂ ਸਭ ਉੱਠ ਗਏ ਮਾਸਟਰ ਤਾਰਾ ਸਿੰਘ ਦੇ ਸਾਥੀ, ਉਸੇ ਵੇਲੇ ਮਤਾ ਪਾਸ ਕਰ ਲਿਆ। ਜਦੋਂ ਜਕਾਰੇ ਬੁਲਾਉਣ ਲੱਗੇ ਵੀ ਮਤਾ ਹੋ ਗਿਆ ਪਾਸ, ਮਾਸਟਰ ਆਉਣੀ ਨੱਠੇ। ਉਹਨਾਂ ਦਿਨਾਂ ਚ ਇਹੋ ਜਿਹੇ ਚੱਲਦੇ ਹੁੰਦੇ, ਬੋਲਣ ਤੇ ਹਟਣਾ ਹੀ ਨਹੀਂ। ਉਹ ਕਹਿੰਦਾ ਮਾਂ ਮੈਂ ਤਾਂ ਬੋਲਣ ਤੇ ਨਹੀਂ ਹਟਦਾ, ਦੂਜੇ ਨੂੰ ਨੀਂਦ ਆ ਜਾਂਦੀ ਹੈ ਸੁਣਦੇ ਸੁਣਦੇ। ਕਹਿੰਦਾ ਮੈਨੂੰ ਕਿਹੜਾ ਹਰਾ ਸਕਦਾ। ਗਾਂਗਾ ਕਹਿੰਦਾ ਫਿਕਰ ਨਾ ਕਰੋ, ਮੈਂ ਪੰਡਿਤ ਪੁੰਡਿਤ ਨੂੰ ਕੱਖ ਨਹੀਂ ਜਾਣਦਾ। ਸੋ ਉਹਨੂੰ ਬਹੁਤ ਵਧੀਆ ਕੱਪੜੇ ਲੈ ਤੇ ਇੱਕ ਜੁੱਤੀ ਲੈ ਤੀ ਬੜੀ ਉਹ ਕੀਮਤੀ, ਪੰਡਿਤਾਂ ਵਾਂਗਣ ਟਿੱਕਾ ਲਾ ਤਾ ਤੇ ਰਾਜੇ ਭੋਜ ਦੇ ਦਰਬਾਰ ਵਿੱਚ ਸਭਾ ਲੱਗ ਗਈ। ਉਹ ਪੰਡਿਤ ਵੀ ਆ ਗਿਆ ਤੇ ਇਹ ਵੀ ਚੱਲ ਗਿਆ। ਇਹਨੇ ਕਿਹਾ ਬਈ ਜੁੱਤੀ ਮੇਰੀ ਹੈਗੀ ਬਹੁਤ ਕੀਮਤੀ, ਕਿਤੇ ਕੋਈ ਚੱਕ ਕੇ ਨਾ ਲੈ ਜੇ। ਇਹਨੇ ਰੁਮਾਲ ਬਹੁਤ ਹੀ ਵਧੀਆ ਰੁਮਾਲ ਸੀ ਉਹਦੇ ਚ ਬਲੇਟ ਲਈ, ਕੱਛ ਚ ਦੇ ਲਈ ਐ ਕਰਕੇ ਵੀ ਆਪਣੇ ਕੋਲੇ ਰੱਖੂ, ਕੋਈ ਜੁੱਤੀ ਨਾ ਮੇਰੀ ਚੱਕ ਲਜੇ। ਉਹ ਜਦ ਉੱਥੇ ਗਏ ਤਾਂ ਉਹਨੇ ਕਿਹਾ ਵੀ ਪੰਡਿਤ ਕੁਛ ਚੱਕੀ ਆਉਂਦਾ, ਪਤਾ ਨੀ ਕਿਹੜਾ ਗ੍ਰੰਥ ਹੈ। ਉਹ ਕਹਿੰਦਾ ਪਹਿਲਾਂ ਗ੍ਰੰਥ ਦਾ ਨਾਂ ਲੈ ਲਈਏ, ਫਿਰ ਮੈਨੂੰ ਪਤਾ ਲੱਗ ਜੂ ਵੀ ਇਹ ਮੇਰਾ ਪੜਿਆ ਹੋਇਆ। ਇਹ ਕਹਿੰਦਾ ਕਵਨ ਪੁਸਤਕਮ, ਬਈ ਕਿਹੜੀ ਕਿਤਾਬ ਹੈ। ਕਹਿੰਦਾ ਇਹ, ਕਹਿੰਦਾ ਕੰਟਕ ਚੂਰਨਮ, ਕੰਡਿਆਂ ਦਾ ਚੂਰਾ ਕਰਨ ਵਾਲੀ, ਜੁੱਤੀ ਦੇ ਥੱਲੇ ਕੰਡਾ ਆ ਜਾਏ ਤਾਂ ਚੂਰਾ ਹੀ ਹੋ ਜਾਣਾ। ਕਹਿੰਦਾ ਕੰਟਕ ਚੂਰਨ, ਪੰਡਿਤ ਡਰ ਗਿਆ ਵੀ ਆਹ ਕੰਟਕ ਚੂਰਨ ਕਿਤਾਬ ਤਾਂ ਮੈਂ ਅੱਜ ਤੱਕ ਪੜ੍ਹੀ ਹੋਈ ਨਹੀਂ, ਇਹ ਤਾਂ ਕਿਹੜਾ ਸ਼ਾਸਤਰ ਹੋਇਆ। ਕਹਿੰਦਾ ਜੇ ਇਹਦੇ ਨਾਲ ਗੱਲ ਕਰੀ ਨਾ ਬੋਲ ਕੇ, ਫਿਰ ਮੈਂ ਹਾਰ ਜਾਣਾ ਵੀ ਇਸ਼ਾਰੇ ਨਾਲ ਗੱਲ ਕਰਾਂਗੇ। ਰਾਜੇ ਭੋਜ ਨੂੰ ਕਹਿਣ ਲੱਗੇ ਵੀ ਇਸ਼ਾਰੇ ਨਾਲ ਗੱਲ ਕਰਨ। ਕਹਿੰਦੇ ਕਿਉਂ ਭਾਈ ਪੰਡਿਤ ਜੀ, ਇਹ ਤਾਂ ਇਸ਼ਾਰੇ ਨਾਲ ਗੱਲ ਕਰਨੀ ਚਾਹੁੰਦੇ। ਗਾਂਗੇ ਨੂੰ ਕਿਹਾ, ਉਹ ਕਹਿੰਦਾ ਹਾਂ ਮਨਜ਼ੂਰ ਹੈ। ਉਹ ਪੰਡਿਤ ਨੇ ਜਦ ਬਹਿ ਗਏ, ਕਹਿੰਦੇ ਕਰੋ ਪੰਡਿਤ ਜੀ ਸਵਾਲ। ਉਹਨੇ ਇੱਕ ਉਂਗਲੀ ਐਂ ਖੜੀ ਕਰਤੀ, ਇਹਦੇ ਵੱਲ ਦੇਖਣ ਲੱਗੇ ਵੀ ਹੁਣ ਕੀ ਜਵਾਬ ਦਿੰਦਾ। ਇਹਨੇ 2 ਕਰਤੀਆਂ, ਪੰਡਿਤ ਨੇ ਐ 5 ਕਰਤੇ, ਇਹਨੇ ਐਂ ਕੁਛ ਸੁਣ ਵੱਟ ਲਿਆ। ਉਹ ਪੰਡਿਤ ਨੇ ਮੱਥਾ ਟੇਕਦਾ ਕਹਿੰਦੇ ਮਹਾਰਾਜ ਮੈਂ ਹਾਰਿਆ, ਇਹ ਜਿੱਤਿਆ। ਉਹ ਜਦੋਂ ਅੱਡ ਅੱਡ ਹੋ ਗਏ, ਪੰਡਿਤ ਨੂੰ ਪੁੱਛਿਆ ਬਈ ਤੈਂ ਕੀ ਸਵਾਲ ਕਰਿਆ ਸੀ? ਕਹਿੰਦਾ ਮੈਂ ਇੱਕ ਉਂਗਲੀ ਖੜੀ ਕਰਕੇ ਕਿਹਾ ਸੀ ਵੀ ਇਹ ਸੰਸਾਰ ਦੇ ਅੰਦਰ ਇੱਕੋ ਬਰਮ ਹੈ। ਕਹਿੰਦੇ ਫਿਰ ਉਹਨੇ ਕੀ ਜਵਾਬ ਦਿੱਤਾ? ਕਹਿੰਦੇ ਉਹਨੇ ਇਹ ਦੋ ਉਂਗਲੀਆਂ ਕਰਤੀਆਂ ਵੀ ਬਰਮ ਦਾ ਇਕੱਲਾ ਨਹੀਂ ਹੈ, ਇੱਥੇ ਮਾਇਆ ਵੀ ਨਾਲ ਉਹਦੇ। ਕਹਿੰਦੇ ਫਿਰ ਮੈਂ ਪੰਜ ਕਰਤੀਆਂ ਵੀ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਸੰਸਾਰ ਹੈ। ਕਹਿੰਦਾ ਉਹਨੇ ਇਹ ਮੁੱਕਾ ਬਣਾ ਲਿਆ ਵੀ ਇਕੱਲਾ ਇਕੱਲਾ ਤੱਤ ਕੁਛ ਨਹੀਂ ਕਰਦਾ ਜਿੰਨਾ ਚਿਰ ਇਹ ਇਕੱਠੇ ਨਹੀਂ ਹੁੰਦੇ। ਕਹਿੰਦਾ ਮੈਂ ਹਾਰ ਗਿਆ। ਗਾਂਗੇ ਤੇਲੀ ਨੂੰ ਕਹਿੰਦੇ ਐਂ ਦੱਸ ਬਈ ਤੂੰ ਕੀ ਸਮਝਿਆ? ਕਹਿੰਦਾ ਜਦ ਉਹਨੇ ਐਂ ਕਰੀ ਨਾ ਉਂਗਲੀ ਖੜੀ, ਕਹਿੰਦਾ ਮੈਂ ਸਮਝਿਆ ਵੀ ਮੇਰੇ ਹੈਗੀ ਇੱਕ ਅੱਖ, ਇਹ ਕਹਿੰਦਾ ਵੀ ਤੇਰੀ ਜਿਹੜੀ ਇੱਕੋ ਅੱਖ ਹੈ ਨਾ ਉਹ ਵੀ ਮੈਂ ਕੱਢ ਦੇਣੀ ਹੈ। ਕਹਿੰਦਾ ਮੈਂ ਦੋ ਖੜੀਆਂ ਕਰਤੀਆਂ ਵੀ ਤੇਰੀਆਂ ਮੈਂ ਦੋ ਕੱਢ ਕੇ ਛੱਡ। ਕਹਿੰਦੇ ਫੇਰ ਕਹਿੰਦਾ ਉਹਨੇ ਪੰਜ ਉਂਗਲੀਆਂ ਖੜੀਆਂ ਕਰਤੀਆਂ, ਐਂ ਕਰ ਲਈਆਂ। ਕਹਿੰਦਾ ਮੈਂ ਕਿਹਾ ਵੀ ਕਹਿੰਦਾ ਚਪੇੜ ਮਾਰੂ ਤੇਰੇ। ਕਹਿੰਦਾ ਮੈਂ ਘਸੁੰਨ ਵੱਟ ਲਿਆ ਵੀ ਆ ਘਸੁੰਨ ਚਪੇੜ ਨਾਲੋਂ ਤਕੜਾ ਹੁੰਦਾ। ਕਹਿੰਦਾ ਉਹ ਝਾੜ ਗਿਆ। ਸਾਰੇ ਹੈਰਾਨ ਹੋ ਗਏ। ਇਹ ਭਾਈ ਗੁਰਦਾਸ ਜੀ ਨੇ ਲਿਖਿਆ ਇਸ, ਕਹਿੰਦੇ ਖਲ ਮੂਰਖ ਤੇ ਪੰਡਿਤ ਕਰੋ, ਜਿਹੜਾ ਮੂਰਖ ਸੀ ਉਹਦਾ ਪੰਡਿਤ ਬਣ ਗਿਆ, ਪੰਡਿਤ ਤੇ ਮੁਖਦਾਰੀ, ਜਿਹੜਾ ਪੰਡਿਤ ਸੀ ਉਹ ਮਹਾਂਮੂਰਖ ਬਣ ਗਿਆ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕਹੋ ਪ੍ਰੀਤਮ, ਤਿਸ ਮੂਰਤ ਬਲਿਆ ਬਲਿਹਾਰ ਜਾਂਦੇ ਆ ਉਸ ਮੂਰਤ। ਉਸ ਵੇਲੇ ਜਦੋਂ ਇਹ ਗੱਲ ਬਣਨ ਤੇ ਆਉਂਦੀ ਹੈ ਨਾ, ਸਾਧ ਸਿੰਘ ਜੀ ਵੱਡੇ ਵੱਡੇ ਹਾਰ ਗਏ ਨੇ। ਆ ਵੱਡੇ ਵੱਡੇ ਜਿਹੜੇ ਸੀ, ਹੁਣ ਦੁਰਯੋਧਨ ਸੀ, ਅਧਿਸ਼ਟਰ ਸੀ, ਅਧਿਸ਼ਟਰ ਰਾਜ ਕਰਦਾ ਸੀ, ਇੱਕੋ ਦਿਨ ਚ ਹਾਰ ਕੇ ਭਿਖਾਰੀ ਬਣ ਗਿਆ, ਤੁਰਿਆ ਫਿਰਦਾ, ਸਾਰਾ ਰਾਜ ਜੂਏ ਚ ਹਾਰ ਦਿੱਤਾ, ਤਖ਼ਤ ਖੁੱਸ ਗਿਆ, ਤਾਜ ਖੁੱਸ ਕੇ ਗੁਲਾਮ ਬਣ ਗਿਆ, ਇਸਤਰੀ ਹਾਰ ਦਿੱਤੀ। ਸੁੱਤ ਪੰਡ ਮਹੀਅਤ ਕੇ ਜਿਹੇ ਨੇ ਹਰ ਰਾਜ ਕਾਨਨ ਮਾਹੇ ਫਰਾਏ, ਕਹਿੰਦੇ ਜੰਗਲਾਂ ਚ ਸਰਕੜਿਆਂ ਚ ਤੁਰੇ ਫਿਰਦੇ ਨੇ। ਛਿਨ ਮਾਹੇ ਸੋ ਛਤਰ ਛਨਾਏ ਲੈ, ਦੁਰਯੋਧਨ ਕੇ ਤਨ ਭੂਮ ਰਲਾਏ। ਇੱਕ ਅੱਖ ਦੇ ਫੋਰੇ ਦੇ ਵਿੱਚ ਛਤਰ ਖੋਲਿਆ ਤੇ ਤਨ ਭੂਮ ਦੇ ਉੱਤੇ ਰਲਦਾ। ਨਲ ਸੇ ਮਹੀ ਪਾਲ ਸੇ ਰਾਜ ਕਰੇ, ਹਰੀਸ਼ ਚੰਦ ਬਨਾਰਸ ਜਾਏ ਬਕਾਏ। ਨਲ ਰਾਜੇ ਵਰਗੇ ਜਦੋਂ ਜੂਏ ਚ ਹਾਰੇ, ਗਰੀਬ ਹੋ ਗਏ, ਜੰਗਲਾਂ ਚ ਮਾਰੇ ਮਾਰੇ ਫਿਰਦੇ ਨੇ। ਹਰੀ ਚੰਦ ਰਾਜਾ ਜਾ ਕੇ ਵਿਕਦਾ, ਪਬ ਮਾਹੇ ਅਗਾਧ ਗਤੀ ਤਿੰਨ ਕੀ, ਸਭ ਹਾਰ ਪਰੇ ਗਤ ਕੋਈ ਨਾ ਪਾਏ। ਵਾਹਿਗੁਰੂ ਦੀ ਗਤੀ ਨੂੰ ਕੌਣ ਜਾਣ ਸਕਦਾ? ਸੁਰ ਕੇ ਪਤ ਕੋ ਗਹਿ ਕੇ ਜੀ ਨੇ, ਮੈਂ ਮੰਡਲ ਵੇ ਗੜ ਲੰਕ ਦਿਖਾਏ। ਵਿਸ਼ਨੂੰ ਭਗਵਾਨ ਨੂੰ ਲਿਆ ਕੇ ਰਾਮ ਚੰਦਰ ਦਾ ਅਵਤਾਰ ਬਣਾ ਕੇ ਲੰਕਾ ਦੇ ਰਾਜੇ ਨਾਲ ਲੜਾ ਦਿੱਤਾ। ਸੁਰ ਕੇ ਪਤ ਕੋ ਗਹਿ ਕੇ ਜੀ ਨੇ, ਮੈਂ ਮੰਡਲ ਵੇ ਗੜ ਲੰਕ ਦਿਖਾਏ। ਗੜ ਕਾਂਚਨ ਸਾਗਰ ਕੀ ਪਰਖਾ, ਤੋਏ ਰਾਵਣ ਕੇ ਦਸ ਮੂੰਡ ਕਟਾਏ। ਅਬ ਔਰਨ ਕੀ ਬਾਤ ਕਹਾਂ ਕਹੀਏ, ਹਰ ਤਾਤ ਤਾਤਾ ਕੇ ਪਗ ਸੰਗਲ ਪਾਏ। ਕ੍ਰਿਸ਼ਨ ਮਹਾਰਾਜ ਦੇ ਮਾਂ ਤੇ ਪਿਓ ਦੇ ਪੈਰਾਂ ਚ 20 ਸਾਲ ਸੰਗਲ ਪਏ ਰਹੇ। ਭਵ ਮਾਹੇ ਅਗਾਧ ਗਤੀ ਤਿੰਨ ਕੀ, ਸਭ ਹਾਰ ਪਰੇ ਗਤ ਕੋਈ ਨਾ ਪਾਏ। ਕੋਈ ਗਤੀ ਜਾਣਦਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਉਜੜਦਿਆਂ ਨੂੰ ਵਸਾ ਦਿੰਦਾ ਹੈ, ਬਸਦਿਆਂ ਨੂੰ ਉਜਾੜ ਜਾਂਦਾ ਹੈ। ਇਸ ਤਰ੍ਹਾਂ ਪੜ ਲਓ।
ਉਜੜੇ ਬਸ ਜਾਂਦੇ ਨੇ, ਬਸਦੇ ਫਿਰਨ ਉਜਾੜੀ ਉੜਦੇ। ਉਜੜੇ ਬਸ ਜਾਂਦੇ ਨੇ, ਬਸਦੇ ਫਿਰਨ ਉਜਾੜੀ ਉੜਦੇ।
ਸੋ ਹੋਏ ਹੋਏ ਸੋ ਉਜੜ, ਉਜੜ ਹੋਏ ਸੋ ਬਸ। ਅੱਜ ਰਾਤ ਦੀ ਲੜਾਈ ਲੱਗੀ ਹੈ ਨਾ, ਦੇਖਿਆ ਕਿਵੇਂ ਉਜੜ ਗਏ ਲੋਕ, ਕਿਵੇਂ ਬੇਘਰ ਹੋ ਗਏ। ਆ ਜਿਹੜੇ ਖੁਰਦ ਲੋਕ ਨੇ, ਇਹ ਕੋਈ 30-40 ਲੱਖ ਹੈ ਜਿਨ੍ਹਾਂ ਨੂੰ ਥਾਂ ਹੀ ਨਹੀਂ ਲੱਭ ਰਿਹਾ। ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਰੁਲਦੇ ਫਿਰਦੇ ਨੇ। ਕੱਲ ਤੱਕ ਉਹ ਮਾਲਕ ਸੀ, ਬੇਅੰਤ ਧਨ ਸੀ। ਇਸ ਤਰ੍ਹਾਂ ਵਾਹਿਗੁਰੂ ਦੀ ਲੀਲਾ ਨਹੀਂ ਦੇਖੀ ਜਾਂਦੀ। ਮਹਾਰਾਜ ਉਸ ਦਿਨ ਤੋਂ ਜਦ ਤੋਂ ਜਵਾਬ ਦਿੱਤਾ ਨਾ ਉਸਨੇ, ਤਿਸ ਦਿਨ ਤੇ ਗੰਗੋ ਕੋ ਦਰਬ ਜਾਤ ਜਾਤ ਬਿਨਸਿਓ ਪੁਨ ਸਰਬ। ਉਹਦਾ ਜਿਹੜਾ ਪੈਸਾ ਸੀ ਹੌਲੀ ਹੌਲੀ ਜਾਣ ਲੱਗਿਆ, ਸਾਰਾ ਹੀ ਖਤਮ ਹੋ ਗਿਆ। ਥੋਰ ਦਿਨ ਮੈਂ ਰੰਕ ਪਇਓ, ਤਬ ਨਿਜ ਔਗਨ ਜਾਨ ਲਇਓ ਹੈ। ਗਰੀਬ ਹੋ ਗਿਆ, ਕੋਠੀਆਂ ਵਿਕੀਆਂ, ਸਭ ਕੁਛ ਵਿਕ ਗਿਆ। ਉਸ ਵੇਲੇ ਅੱਖਾਂ ਖੁੱਲੀਆਂ, ਉਹ ਮਨਾ ਕਿੱਡੀ ਬੜੀ ਭੁੱਲ ਕਰੀ, ਕਿੱਡੀ ਬੜੀ ਤੂੰ ਭੁੱਲ ਕਰੀਏ, ਐਡੀ ਬੜੀ ਭੁੱਲ ਹੈ। ਪੜੋ ਪਿਆਰ ਨਾ,
ਮੈਂ ਤਾਂ ਕਰ ਲਿਆ ਅਬ ਗਿਆ ਪਾਰੀ, ਬੇਹੁਕਮ ਹੋ ਕੇ ਤੁਰੇ ਮਹਾਰਾਜ ਲਕਸ਼ਮੀ ਅਗੋਚਰ। लख करोड़ गोड़िया ने अणगिनत मारे ओ लख करोड़ गोड़िया ने अणगिनत मारे इक तनू ही न पुछनी हो बेमुख गुरबारे इक तनू ही न पुछनी
ਜਾਣਾ ਗੁਰੂ ਤੋਂ ਇਹ ਵੱਡੇ ਜਿਹੜੀਆਂ ਹੱਤਿਆ ਨੇ ਬਾਹਮਣ ਗਾਈ ਮਨਸ ਘਾਤ ਅਪਰਾਧ ਕਰਾਰੇ ਮਦ ਪੀ ਜੂਏ ਖੇਲਦੇ ਜੋਹਨ ਪਰ ਨਾਰੇ ਮੋਹਨ ਪਰਾਈ ਲਛਮੀ ਠੱਗ ਚੋਟ ਚੁਗਾਰੇ ਵਿਸ਼ਵਾਸ ਦਰੋਹੀ ਕਿਰਤ ਗਣ ਪਾਪੀ ਹਥਿਆਰੇ ਕਹਿੰਦੇ ਇਹਨਾਂ ਨੂੰ ਲੱਖ ਕਰੋੜਾਂ ਚ ਜੋੜ ਲਓ ਲੱਖ ਕਰੋੜੀ ਜੋੜਿਆ ਨਾਲ ਗਿਣਤ ਪਾਰੇ ਇੱਕ ਤਲੋਏ ਨਾ ਪੁੱਜਣੀ ਬੇਮੁੱਖ ਗੁਰਦੁਆਰੇ ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ ਇੱਕ ਲੂੰ ਦੇ ਬਰਾਬਰ ਵੀ ਨਹੀਂ ਪਹੁੰਚਦੇ ਸਤਿਗੁਰ ਤੇ ਬੇਮੁੱਖ ਮੈਂ ਭਇਓ ਮਨ ਚ ਵਿਚਾਰ ਕਰਦਾ ਵੀ ਮੈਂ ਬੇਮੁੱਖ ਹੋ ਗਿਆ 50 ਰੁਪਈਏ ਪਿੱਛੇ ਇਹੋ ਜਿਹੇ ਖੋਟੇ ਵਾਕ ਹੈ ਤੇ ਵੀ ਮੈਂ ਇੱਕ ਵਾਰੀ ਗੋਇੰਦਵਾਲ ਗਿਆ ਤਾਂ ਸੀ ਗੁਰੂ ਨੇ ਮੈਨੂੰ ਯਾਦ ਹੀ ਰੱਖਿਆ ਸਤਿਗੁਰ ਤੇ ਬੇਮੁੱਖ ਮੈਂ ਭਇਓ ਯਾ ਤੇ ਦਰਬ ਸਰਬ ਹਰ ਗਿਓ ਤਾਂ ਮੇਰਾ ਧਨ ਨਸ਼ ਨਾਸ਼ ਹੋ ਗਿਆ ਤਿੰਨ ਬਿਨ ਕੌਣ ਸਹਾਇਕ ਮੇਰਾ ਮਨਾ ਮੂਰਖਾ ਹੁਣ ਦੱਸ ਕੋਈ ਤੇਰਾ ਸਹਾਇਕ ਹੈ ਉਹਨਾਂ ਤੋਂ ਬਗੈਰ ਉਚਿਤ ਮੋਹੇ ਬਣਿਓ ਅਬ ਚੇਰਾ ਹੁਣ ਚਾਹੀਦਾ ਮੈਂ ਉਹਨਾਂ ਦੀ ਸਿੱਖੀ ਗ੍ਰਹਿਣ ਕਰ ਲਾਂ ਸਭ ਵਿਦ ਸੇਵਾ ਕਰੋ ਗੁਸਾਈ ਮੈਂ ਹੁਣ ਸੇਵਾ ਕਰਾਂ ਜਾ ਕੇ ਫੇਰੋਂ ਵੱਡਣੀ ਤਿੰਨ ਦਰ ਜਾਈ ਤੇ ਮੈਂ ਉਸ ਵੱਡੇ ਦਰਵਾਜੇ ਤੇ ਜਾ ਕੇ ਝਾੜੂ ਬਰਦਾਰ ਬਣ ਕੇ ਝਾੜੂ ਫੇਰਦਾ ਰਹਾਂ ਸਿਰ ਤਰ ਜਲ ਢੋਵੋ ਚਿਰਕਾਲ ਤੇ ਮੈਂ ਜਲ ਨੂੰ ਸਿਰ ਤੇ ਚੱਕ ਕੇ ਢੋਂਦਾ ਰਹਾਂ ਬੜੀ ਦੇਰ ਤੱਕ ਕਰੋ ਸੇਵਾ ਹਿਤ ਯਾਦ ਵਿਸਾਲ ਤਾਂ ਮੇਰਾ ਕਿਤੇ ਜਾ ਕੇ ਔਗਣ ਬਖਸ਼ਿਆ ਜਾਣਾ ਮੈਂ ਤਾਂ ਕਿਰਤਗਣ ਨੂੰ ਕਿੰਨਾ ਪਾਪ ਲੱਗਦਾ ਧਿਆਨ ਨਾਲ ਸੁਣੋ ਇਹ ਧਰਤੀ ਭਾਰ ਨਾ ਚੱਲਦੀ Thank you.
ਜਗਤ ਮੰਦਨ ਅੰਕਵਾਰ ਸਰਬ ਕਲਾ ਸਮਰਥ ਲੋਗਨ ਤੇ ਰੱਖੋ ਲੋ ਨਾਨਕ ਦੇ ਕਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸ਼ਰਮਾਏ ਨਾਨਕ ਦੀ ਪ੍ਰਭ ਬੇਨਤੀ ਆਪਣੇ ਪਾਤੀ ਲਾਏ ਆਪਣੀ ਭਗਤੀ ਲੈ ਮੇਰੇ ਮਾਲਕਾ ਹਿਰਦੇ ਨੂੰ ਨੰਡੋਤ ਮੰਦਨੀ ਅੰਕਵਾਰ ਸਭ ਕਲਾ ਸਮਰਥ ਲੋਗਨ ਤੇ ਰਾਖੋ ਗੁਰੂ ਨਾਨਕ ਦੇ ਕਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸ਼ਰਮਾਏ ਨਾਨਕ ਦੀ ਪ੍ਰਭ ਬੇਨਤੀ ਆਪਣੇ ਪਾਤੀ ਲਾਏ
ਸਹੀ ਸਹੀ ਸਹੀ
संकोच दे गए आप गुरु दरबार पहुंचे हो। बेनती की है कि बादशाह समा गिणिया नहीं जा सकता, अनुमान नहीं लाया जा सकता। इना चिर जीवात्मा घूमदे हो गए तो अजे कोई पता नहीं है भी किन्नी देर तक इस तरह घूमना। साडे कोल होर कोई जोर नहीं है, केवल एक अरदास का जोर है। वह भी जे दिलों अरदास निकले भाई बड़ी देर हो गई सानू घूमदिया, आ जन्म भी लंघिया जा रहा है, अजकल करके तेरी माया इन्नी प्रबल है, तेरे गुणी माया का इन्ना जबरदस्त जोर है कि आदमी की सुरती हर वक्त ये रुली रही है। तू कोल खड़ा है, निकट खड़ा, लेकिन तू नजर नहीं आ रहा, तेरी माया नजर आ रही। तू प्यार कर रहे है, सब कुछ सानू दे रहे है, तेरा ध्यान नहीं आ रहा। ए तीन गुणी माया जो हर वक्त कलेश कला दिंदी है, वह हर वक्त साडे सामने रहिंदी है। ए भी 24,000 श्वास रोज खत्म हो जाता, दूसरा दिन चढ़ जाता, नवे इरादे बनते हैं, नवीं गल्लां आउंदियां, फिर भुल पै जाती है। हफ्ते बीत जाते ने, महीने बीत जाते ने, साल बीत जाते ने, दसियां बीत जाने, ਕਰਦੇ ਕਰਦੇ ਸਾਰੀ ਉਮਰ ਬੀਤ ਗਈ। ਆਖਰ ਆਦਮੀ ਪਛਤਾਉਂਦਾ ਇੱਥੋਂ ਜਾਂਦਾ ਹੋਇਆ, ਹੇ ਪ੍ਰਭੂ ਮੈਂ ਆਇਆ ਕੀ ਕਰਨ ਵਾਸਤੇ ਸੀ। ਰੋਜ਼ ਸੁਣਦਾ ਸੀ ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਗਾ ਕੇ ਪੜਦਾ ਸੀ। ਲੇਕਿਨ ਪਾਤਸ਼ਾਹ ਇਹ ਕੇਵਲ ਮੇਰੀ ਜਵਾਨ ਤੇ ਹੀ ਗੱਲ ਰਹਿ ਗਈ, ਅੰਦਰ ਨਾ ਗਈ। ਨਾ ਜਾਣ ਕਰਕੇ ਫੇਰ ਇਹ ਵੀ ਜਨਮ ਮੇਰਾ ਚਲਿਆ ਗਿਆ ਤੇ ਤੇਰੇ ਦਰਸ਼ਨਾਂ ਤੋਂ ਵਾਂਝਾ ਮੈਂ ਸੰਸਾਰ ਤੋਂ ਫੇਰ ਜਾ ਰਿਹਾ। ਜੋ ਤੈਂ ਦੱਸਿਆ ਸੀ ਉਹਦੇ ਮੁਤਾਬਕ ਮੈਂ ਕੁਛ ਨਹੀਂ ਕਰਿਆ। ਸੋ ਇਹ ਆਦਮੀ ਦੀ ਇੱਕ ਤਾਰੀਖ ਹੈ, ਇਤਿਹਾਸ ਹੈ ਬੰਦੇ ਦਾ। ਇਹ ਮੇਰਾ ਇਤਿਹਾਸ ਨਹੀਂ ਹੈ, ਤੁਹਾਡਾ ਨਹੀਂ ਹੈ, ਸਾਰੇ ਸੰਸਾਰ ਦਾ ਇਤਿਹਾਸ ਹੈ। ਪੈਦਾ ਹੋ ਜਾਂਦਾ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਪਈਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾ, ਸੱਤਵੇਂ ਸੰਜ ਕੀ ਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ, ਨੌਵੇਂ ਤੌਲੇ ਉਪੇ ਸਾ, ਦਸਵਾਂ ਦੱਦਾ ਹੋਆ ਸਵਾ। ਮਾਂ ਬਾਪ ਵੀ ਪੈਦਾ ਹੋਏ ਉਹ ਵੀ ਸਵਾ ਤੱਕ ਪਹੁੰਚ ਗਏ, ਦਾਦੇ ਪੜਦਾਦੇ ਵੀ ਹੋਏ ਉਹ ਵੀ ਪਹੁੰਚ ਗਏ, ਹਜ਼ਾਰਾਂ ਸਾਲ ਜਿਹੜੇ ਪਹਿਲਾਂ ਪੈਦਾ ਹੋਏ ਉਹ ਵੀ ਜੰਮਣ ਤੋਂ ਬਾਅਦ ਸਵਾਹ ਤੱਕ ਪਹੁੰਚ ਗਏ। ਸਵਾਹ ਉੜ ਗਈ, ਕੋਈ ਨਾਮ ਨਿਸ਼ਾਨ ਬਾਕੀ ਨਹੀਂ ਰਿਹਾ। ਜਦੋਂ ਸੰਸਾਰ ਚ ਸੀਗੇ ਉਸ ਵੇਲੇ ਬੜਾ ਜ਼ੋਰ ਸੀ, ਬਹੁਤ ਧਨ ਦਿਨਾਉਂਦੇ ਸੀ, ਲੇਕਿਨ ਅਖੀਰ ਕੀ ਹੋਇਆ, ਕੋਈ ਯਾਦ ਵੀ ਨਹੀਂ ਰਹੀ ਸੰਸਾਰ ਤੇ। ਇਹ ਧਰਤੀ ਦੇ ਉੱਤੇ ਜਿੱਥੇ ਅਸੀਂ ਬੈਠੇ ਹਾਂ, ਜਿਸ ਆਸਣ ਆਮ ਬੈਠੇ, ਕਿਤੇ ਬੈਸ ਗਿਆ, ਪਤਾ ਹੀ ਨਹੀਂ ਕਿੰਨੇ ਗਿਣਤੀ ਮਿਣਤੀ ਤੋਂ ਬਾਹਰ ਨੇ। ਕ੍ਰਿਸ਼ਨ ਮਹਾਰਾਜ ਨੇ ਕਰਨ ਨੂੰ ਪੁੱਛਿਆ, ਕਿਉਂਕਿ ਵੱਡਾ ਦਾਨੀ ਸੀ, ਕਹਿਣ ਲੱਗੇ ਕਰਨ ਤੇਰੀ ਕੋਈ ਇੱਛਾ ਹੈ? ਕਹਿੰਦਾ ਮੇਰਾ ਸੰਸਕਾਰ ਉੱਥੇ ਕਰਿਓ ਜਿੱਥੇ ਪਹਿਲਾਂ ਨਾ ਕਿਸੇ ਦਾ ਹੋਇਆ। ਧਰਤੀ ਨੂੰ ਪੁੱਛਦੇ ਫਿਰਦੇ ਨੇ, ਜਦੋਂ ਆਵਾਜ਼ ਆਉਂਦੀ ਹੈ ਵੀ ਇੱਥੇ ਤਾਂ ਰਾਜਿਆਂ ਦਾ ਸੰਸਕਾਰ ਹੋਇਆ ਹੈ, ਜਿੱਥੋਂ ਤੁਸੀਂ ਪੁੱਛ ਰਹੇ ਥਾਂ ਨਹੀਂ ਕਿਤੇ ਲੱਭ ਰਹੀ। ਅਨੰਤ ਕਾਲ ਤੋਂ ਸੰਸਾਰ ਚੜਿਆ ਹੁੰਦਾ, ਇਸੇ ਤਰ੍ਹਾਂ ਇਹਨੇ ਚਲਿਆ ਜਾਣਾ ਤੇ ਅਸੀਂ ਵੀ ਇਹਦੇ ਵਿੱਚ ਰਹਿਣਾ, ਜਾਣਾ ਅਸੀਂ ਵੀ ਕਿਤੇ ਨਹੀਂ, ਲੇਕਿਨ ਸਾਡੇ ਰੂਪ ਪੱਟਦੇ ਰਹਿਣੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰਾਂਗਾ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਇਹ ਸਾਨੂੰ ਵੀ ਮਿਲਜੂ, ਇਹ ਕੋਈ ਲਿਹਾਜ਼ ਨਹੀਂ ਹੈ ਇਸ ਬਾਤ ਦਾ ਵੀ ਕਿਹਨੂੰ ਕਿਹੜੀ ਜੂਨੀ ਚ ਕਿਹੜਾ ਸਰੀਰ ਪ੍ਰਾਪਤ ਹੋਣਾ। ਇੱਕ ਅਰਦਾਸ ਹੈ, ਹੇ ਪਾਤਸ਼ਾਹ ਹੁਣ ਵਿਚਾਰ ਹੈ, ਉਹ ਵੀ ਜੇ ਦਿਲੋਂ ਨਿਕਲੇ ਤਾਂ ਸੁਣੀ ਜਾਂਦੀ ਹੈ, ਜੇ ਉਤੋਂ ਉਤੋਂ ਐ ਫੇਰ ਨਹੀਂ ਸੁਣੀ। ਇੱਕ ਆਸ ਹੈ ਕਿ ਗੁਰੂ ਦੀ ਸੇਵਾ ਕੀਤੀ ਜਾਵੇ, ਗੁਰੂ ਦੇ ਲੜ ਲੱਗਿਆ ਜਾਵੇ, ਗੁਰੂ ਦੀ ਬਾਣੀ ਨੂੰ ਜੀ ਤੋਂ ਜਾਣ ਕੇ ਕਮਾਈ ਕੀਤੀ ਜਾਵੇ, ਫੇਰ ਆਸ ਹੋ ਸਕਦਾ। ਸੰਸਾਰ ਵੀ ਗੁਰੂ ਦੀ ਸੇਵਾ ਤੋਂ ਮਿਲਦਾ, ਗੁਰੂ ਦੀ ਸੇਵਾ ਤੋਂ ਰੂਹਾਨੀਅਤ ਵੀ ਮਿਲਦੀ ਹੈ, ਪਰਮੇਸ਼ਰ ਦਾ ਦਰਸ਼ਨ ਵੀ ਮਿਲਦਾ, ਤੇ ਗੁਰੂ ਦੀ ਕਿਰਪਾ ਏਡੀ ਹੁੰਦੀ ਹੈ ਕਿ ਜੀਵ ਆਤਮਾ ਪਰਮੇਸ਼ਰ ਦਾ ਸਰੂਪ ਬਣ ਸਕਦੀ ਹੈ ਗੁਰੂ ਦੀ ਸੇਵਾ ਕਰਕੇ। ਸਾਰੀਆਂ ਮੁਰਾਦਾਂ ਇਸ ਸੇਵਾ ਚੋਂ ਪ੍ਰਾਪਤ ਹੁੰਦੀਆਂ। ਪੜੋ ਗਿਆ
ਮਨ ਮੰਗੀਆਂ ਮੁਰਾਦਾਂ ਪਾਵੇ, ਸੇਵਾ ਕਰਕੇ ਸਤਿਗੁਰ ਦੀ।
ਸਾਰੇ ਸੰਸਾਰ ਦੇ ਅੰਦਰ ਜੇ ਕੋਈ ਸੇਵਾ ਸਫਲ ਹੈ ਉਹ ਗੁਰੂ ਦੀ ਸੇਵਾ ਸਫਲ ਹੈ। ਬੱਚਿਆਂ ਦੀ ਸੇਵਾ ਕਰਦੇ ਆ ਉਹ ਸਫਲ ਨਹੀਂ ਹੈ, ਸਾਰੀ ਦੁਨੀਆ ਦੇਖਦੀ ਹੈ। ਫਰਸਟ੍ਰੇਸ਼ਨ ਆਉਂਦੀ ਹੈ, ਬੱਚਿਆਂ ਦਾ ਆਪਣਾ ਹਿੱਤ ਹੁੰਦਾ ਹੈ, ਮਾਂ ਪਿਓ ਪਾਲਦੇ ਨੇ। ਇੱਕ ਕੇਵਲ ਗੁਰੂ ਦੀ ਸੇਵਾ ਹੈ ਜਿਹੜੀ ਸਫਲ ਹੋਇਆ ਕਰਦੀ ਹੈ, ਤੇ ਜਿਉਂਦਿਆਂ ਨੂੰ ਵੀ ਸੁੱਖ ਦਿੰਦੀ ਹੈ ਤੇ ਸੰਸਾਰ ਤੋਂ ਜਦੋਂ ਅਸੀਂ ਚਲੇ ਜਾਂਦੇ ਹਾਂ ਫੇਰ ਵੀ ਸੁੱਖ ਦਿੰਦੀ। ਸਤਿਗੁਰ ਕੀ ਸੇਵਾ ਸਫਲ ਹੈ? ਕਿਹੜੀ ਸੇਵਾ ਸਫਲ ਹੈ? ਹੁਣ ਇਹ ਵਿਚਾਰ ਕਰਨ ਵਾਲੀ ਗੱਲ ਹੈ। ਅਗਲੀ ਜੋ ਮਹਾਰਾਜ ਤੁਕ ਫਰਮਾਨ ਕਰਦੇ ਨੇ ਉਹਨੂੰ ਧਿਆਨ ਨਾਲ ਸੁਣਿਓ ਸਾਰੇ, ਸੇਵਾ ਕਰਨ ਵਾਲੇ ਜਿਹੜੇ ਤਾਂ ਨਹੀਂ ਕਰਦੇ ਨਾ ਸੇਵਾ, ਉਹਨੂੰ ਤਾਂ ਮਹਾਰਾਜ ਨੇ ਇੱਕ ਵਾਰੀ ਕਹਿ ਦਿੱਤਾ ਵੀ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਤ੍ਰਿਕਾਰ ਯੋਗ ਹੈ, ਜਿਹੜਾ ਸੇਵਾ ਦੇ ਵਿੱਚ ਲੱਗਦਾ ਨਹੀਂ ਹੈ। ਇਦੋਂ ਗਾਹਾਂ ਕੋਈ ਬਾਤ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਫਰਮਾਨ ਕਰ ਦਿੱਤਾ ਇਸੇ ਗੱਲ ਨੂੰ ਕਿ ਬਿਨ ਸੇਵਾ ਤਿਰਗ ਹੱਥ ਪੈਰ ਹੋਰ ਨੇਫਲ ਕਰਨੀ। ਜਿੰਨੇ ਕੰਮ ਸਾਰੇ ਕਰਦਾ ਸੇਵਾ ਨਹੀਂ ਕਰਦਾ, ਕਹਿੰਦੇ ਉਹ ਨੇਫਲ ਕੰਮ ਕਰ ਰਿਹਾ, ਤ੍ਰਿਕਾਰ ਯੋਗ ਹੈ ਉਸਦੇ। ਮਾਨਸ ਜਨਮ ਪਾ ਕੇ ਫੇਰ ਗੁਰੂ ਦੀ ਸੇਵਾ ਨੇ ਜੀ ਨੇ ਕੀਤੀ। ਹੁਣ ਸੇਵਾ ਤਾਂ ਸਾਰੇ ਹੀ ਕਰਦੇ ਨੇ, ਕੋਈ ਲੰਗਰਾਂ ਚ ਪ੍ਰਸ਼ਾਦੇ ਵਰਤਾਉਂਦੇ ਨੇ, ਕੋਈ ਤਿਆਰ ਕਰਦੇ ਨੇ, ਕੋਈ ਖੇਤੀਬਾੜੀ ਕਰਦੇ ਨੇ, ਸਬਜ਼ੀਆਂ ਪੈਦਾ ਕਰਦੇ ਨੇ, ਕੋਈ ਹੋਰ ਸੇਵਾ ਕਰਦੇ ਨੇ, ਪੜ੍ਹਨ ਪੜ੍ਹਾਉਣ ਦੀ ਕਰਦੇ ਨੇ, ਕੀਰਤਨ ਕਰਨ ਦੀ ਕਰਦੇ ਨੇ, ਬੇਅੰਤ ਕਿਸਮ ਦੀ ਸੇਵਾ ਹੈ ਗੁਰੂ ਦੀ। ਮਹਾਰਾਜ ਕਹਿੰਦੇ ਜੇ ਤਾਂ ਐਵੇਂ ਕਰੀ ਜਾਂਦਾ ਫੇਰ ਤਾਂ ਦੇਖੇ ਨਹੀਂ ਇਹ ਪੈਂਦੀ, ਪਰ ਜੇ ਚਿੱਤ ਲਾ ਕੇ ਕਰਦਾ ਨਾ, ਚਿੱਤ ਲੱਗਦਾ, ਜਿਹਦਾ ਚਿੱਤ ਲੱਗਦਾ ਸੇਵਾ ਚ, ਉਹ ਦੌੜ ਦੌੜ ਕੇ ਸੇਵਾ ਕਰਦਾ। ਦੂਏ ਦੇ ਤਾਂ ਕਿਸਮਤ ਚ ਸੇਵਾ ਲਿਖੀ ਹੋ ਨਹੀਂ ਹੁੰਦੀ, ਕਰਦਾ ਵੀ ਉਹ ਹੈ ਜੀ ਤੋਂ ਵਾਹਿਗੁਰੂ ਨੇ ਕਰਾਉਣੀ ਹੈ, ਦੂਸਰਾ ਨਹੀਂ ਕਰ ਸਕਿਆ ਕਰਦਾ। ਤਿੰਨ ਚੀਜ਼ਾਂ ਵਾਹਿਗੁਰੂ ਨੂੰ ਮਿਲਾਉਂਦੀਆਂ ਨੇ, ਇੱਕ ਸਿਮਰਨ, ਇੱਕ ਸੇਵਾ ਤੇ ਇੱਕ ਪਿਆਰ। ਤਿੰਨ ਚੀਜ਼ਾਂ ਹੋਣ ਤਾਂ ਪਰਮੇਸ਼ਰ ਮਿਲਦਾ। ਥ੍ਰੀ ਡਾਇਮੈਂਸ਼ਨ ਹੈ ਪਰਮੇਸ਼ਰ। ਸਿਮਰਨ ਉਹਨੂੰ ਹਰ ਵਕਤ ਯਾਦ ਰੱਖਣਾ ਤੇ ਉਹਦੀ ਸੇਵਾ ਕਰਨੀ ਤੇ ਨਾਲ ਪਿਆਰ ਕਰਨਾ, ਤਿੰਨ ਚੀਜ਼ਾਂ ਹੋਣ ਤਾਂ ਪਰਮੇਸ਼ਰ ਮਿਲ ਜਾਇਆ ਕਰਦਾ। ਸੋ ਇਹ ਪਿਆਰ ਕਰਨ ਵਾਲਾ ਬੰਦਾ ਜਿਹੜਾ ਉਹ ਚਿੱਤ ਲਾ ਕੇ ਸੇਵਾ ਕਰਦਾ। ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ। ਇੱਕ ਤਾਂ ਇਹ ਫਲ ਪ੍ਰਾਪਤ ਹੋ ਗਿਆ ਵੀ ਜੋ ਵੀ ਇੱਛਾ ਹੈ ਚਾਹੇ ਦੁਨੀਆ ਦੀ ਹੈ ਉਹ ਵੀ ਮਿਲ ਜਾਏਗੀ, ਚਾਹੇ ਦੀਨ ਦੀ ਹੈ ਦਰਗਾਹ ਦੀ ਹੈ ਉਹ ਵੀ ਮਿਲ ਜਾਏਗੀ, ਮਨ ਚ ਜੋ ਇੱਛਾ ਹੈ ਉਹ ਪ੍ਰਾਪਤ ਹੋ ਜਾਏਗੀ। ਬਿਮਾਰੀਆਂ ਵਾਲੇ ਸੇਵਾ ਕਰਦੇ ਹਾਂ ਵੀ ਅਸੀਂ ਰਾਜੀ ਹੋ ਜਾਈਏ, ਉਹ ਰਾਜੀ ਹੋ ਜਾਂਦੇ ਨੇ। ਕੋਈ ਕਹਿੰਦਾ ਮੇਰੇ ਪੁੱਤਰ ਨਹੀਂ ਹੁੰਦਾ, ਔਲਾਦ ਨਹੀਂ ਹੁੰਦੀ, ਚਿੱਤ ਲਾ ਕੇ ਸੇਵਾ ਕਰਦਾ ਉਹਦੀ ਵੀ ਸੁਣੀ ਜਾਂਦੀ ਹੈ। ਕਿਸੇ ਦੇ ਉੱਤੇ ਕੋਈ ਬੜਾ ਭਾਰੀ ਸੰਕਟ ਆ ਗਿਆ, ਉਹ ਚਿੱਤ ਲਾ ਕੇ ਸੇਵਾ ਕਰਦਾ ਉਹਦੀ ਵੀ ਸੁਣੀ ਜਾਂਦੀ ਹੈ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਵੀ ਸਾਡਾ ਜੀਵਨ ਸਫਲ ਹੋ ਜਾਏ ਤੇ ਸਾਡਾ ਜੰਮਣਾ ਮਰਨਾ ਖਤਮ ਹੋ ਜਾਏ, ਉਹਨਾਂ ਨੂੰ ਵੀ ਫਲ ਪ੍ਰਾਪਤ ਹੋ ਜਾਂਦਾ। ਸੋ ਮਹਾਰਾਜ ਕਹਿੰਦੇ ਮਨ ਚਿੰਦਿਆ ਫਲ ਪਾਵਣਾ, ਜੇ ਉਹ ਮਨ ਦੇ ਅੰਦਰ ਆ ਗਿਆ ਉਹ ਫਲ ਪ੍ਰਾਪਤ ਹੋ ਜਾਂਦਾ। ਦੂਸਰਾ ਜਿਹੜਾ ਵੱਡਾ ਲਾਭ ਹੁੰਦਾ ਸੇਵਾ ਦਾ ਉਹ ਹੁੰਦਾ ਹਉਮੈ ਵਿੱਚੋਂ ਜਾਏ। ਜੇ ਤਾਂ ਸੇਵਾ ਹਉਮੈ ਪੈਦਾ ਕਰਦੀ ਹੈ ਤਾਂ ਤਾਂ ਸੇਵਾ ਦੇ ਵਿੱਚ ਕੋਈ ਜ਼ਰੂਰ ਨੁਕਸ ਹੈ ਕਰਨ ਦੇ ਅੰਦਰ। ਮਹਾਰਾਜ ਕਹਿੰਦੇ ਜਿਹੜਾ ਹਉਮੈ ਵਿੱਚ ਸੇਵਾ ਥਾਂ ਨਾ ਪਵੇ ਤਿਸ ਕੀ। ਕਹਿੰਦੇ ਜਿਹੜੇ ਹਉਮੈ ਧਾਰ ਕੇ ਸੇਵਾ ਕਰਦੇ ਨਾ, ਮੈਂ ਸੇਵਾ ਕਰਦਾ, ਇਹਦੀ ਨਿਸ਼ਾਨੀ ਮੈਂ ਤੁਹਾਨੂੰ ਦੱਸ ਦਿੰਦਾ। ਸੇਵਾ ਕਰਨ ਵਾਲੇ ਖਾਸ ਕਰਕੇ ਨੋਟ ਕਰਨ, ਇਹਦੀ ਨਿਸ਼ਾਨੀ ਇਹ ਹੁੰਦੀ ਹੈ ਜੇ ਕੋਈ ਬੰਦਾ ਟੋਕ ਦੇਵੇ ਨਾ ਸੇਵਾ ਕਰਦੇ ਨੂੰ, ਜੇ ਤਾਂ ਆ ਜਾਵੇ ਗੁੱਸਾ ਤੇ ਬੰਦਾ ਲੱਗੇ ਮਾੜਾ ਜਿਹੜਾ ਟੋਕਦਾ ਵੀ ਤੂੰ ਆ ਕੀ ਕਰੀ ਜਾਂਦਾ ਭਾਈ ਸਾਹਿਬ, ਭਾਈ ਤਾਂ ਤਾਂ ਸਮਝ ਲਓ ਵੀ ਸੇਵਾ ਹਉਮੈ ਚ ਕਰ ਰਿਹਾ ਤੇ ਥਾਂ ਨਹੀਂ ਪੈ ਰਹੀ, ਐਵੇਂ ਥਕੇਵਾਂ ਪੱਲੇ ਪੈ ਰਿਹਾ। ਕੋਹਲੂ ਦਾ ਬੈਲ ਹੈ, ਅੱਖਾਂ ਤੇ ਬੰਨੇ ਹੋਏ ਨੇ ਖੋਪੇ, ਪੈਡ ਵਿੱਚ ਘੁੰਮਦਾ ਫਿਰਦਾ, ਜਦੋਂ ਖੋਪੇ ਲਾ ਦੋ ਤਾਂ ਉੱਥੇ ਹੀ ਖੜਾ, ਉਹਦੀ ਤਾਂ ਨਹੀਂ ਹੁੰਦੀ ਤਰੱਕੀ। ਜਿਹੜਾ ਸੇਵਾ ਸ਼ੁਕਰ ਸ਼ੁਕਰ ਕਰਕੇ ਕਰਦਾ ਵੀ ਇਹ ਸੱਚੇ ਪਾਤਸ਼ਾਹ ਮੇਰੇ ਵਰਗੇ ਬੰਦੇ ਨੂੰ ਵੀ ਤੈਂ ਸੇਵਾ ਦੇ ਤੀ, ਤੇਰੀ ਬੜੀ ਕਿਰਪਾ। ਉਹ ਬੰਦੇ ਨੂੰ ਜੇ ਕੋਈ ਗੱਲ ਕਹਿ ਦੇਵੇ ਉਹ ਗੁੱਸੇ ਨਹੀਂ ਹੋਇਆ ਕਰਦਾ, ਕਿਉਂਕਿ ਉਹਦੀ ਹਉਮੈ ਮਰ ਰਹੀ ਹੁੰਦੀ ਹੈ। ਹਉਮੈ ਮਾਰਨ ਦਾ ਇਲਾਜ ਇਹ ਸੇਵਾ। ਮਹਾਰਾਜ ਕਹਿੰਦੇ ਹਉਮੈ ਵਿੱਚੋਂ ਬਿਲਕੁਲ ਖਤਮ ਹੋ ਜਾਂਦੀ ਹੈ ਜਿਹੜਾ ਸਹੀ ਸੇਵਾ ਕਰਦਾ। ਸੋ ਇਹਦੇ ਨਾਲ ਦੁਨੀਆ ਵੀ ਪ੍ਰਾਪਤ ਹੁੰਦੀ ਹੈ ਤੇ ਦਰਗਾਹ ਵੀ ਪ੍ਰਾਪਤ ਹੁੰਦੀ ਹੈ। ਉਸ ਦੀ ਵਿਚਾਰ ਆਪਾਂ ਕਰਨੀ ਹੈ। ਇੱਕ ਪ੍ਰੇਮੀ ਸੀ ਗੁਰੂ ਤੀਸਰੇ ਪਾਤਸ਼ਾਹ ਵੇਲੇ, ਉਹ ਜਾਤ ਦਾ ਖੱਤਰੀ ਸੀ, ਬਸੀ ਖੱਤਰੀ, ਤੇ ਉਹਦਾ ਨਾਮ ਗੰਗੋ ਸ਼ਾਹ ਇਤਿਹਾਸ ਵਿੱਚ ਆਉਂਦਾ। ਲਾਹੌਰ ਦੇ ਵਿੱਚ ਉਹ ਬੈਂਕ ਦਾ ਕੰਮ ਕਰਦਾ ਸੀ। ਉਹਨਾਂ ਦਿਨਾਂ ਚ ਜਿਵੇਂ ਅੱਜ ਕੱਲ ਬੈਂਕ ਚੱਲਦੇ ਨੇ, ਉਹਨਾਂ ਦਿਨਾਂ ਚ ਉਹਨਾਂ ਨੂੰ ਕੋਠੀਦਾਰ ਕਿਹਾ ਜਾਂਦਾ ਸੀ, ਕੋਠੇ ਕਿਹਾ ਜਾਂਦਾ ਸੀ, ਵੀ ਫਲਾਣਾ ਬੰਦਾ ਕੋਠੀਦਾਰ ਹੈ। ਤੇ ਉਹਦਾ ਕੰਮ ਕੀ ਹੁੰਦਾ, ਉਹਦੇ ਕੋਲ ਪੈਸੇ ਜਮ੍ਹਾਂ ਕਰਾ ਦਿੰਦੇ, ਜਿਵੇਂ ਹੁਣ ਡਰਾਫਟ ਬਣਾਉਂਦੇ ਹਾਂ ਨਾ ਆਪਾਂ ਬੈਂਕ ਦਾ, ਉਹ ਡਰਾਫਟ ਦਾ ਨਾਂ ਹੁੰਦੀ ਹੁੰਦਾ, ਪੈਸੇ ਜਮ੍ਹਾਂ ਕਰਾ ਦੇਣੇ ਤੇ ਹੁੰਡੀ ਲੈ ਲੈਣੀ। ਉਹਨੇ ਕਹਿਣਾ ਵੀ ਮੈਂ ਦਿੱਲੀ ਜਾਣਾ ਜਾਂ ਕਲਕੱਤੇ ਜਾਣਾ ਜਾਂ ਮੈਂ ਕਾਨਪੁਰ ਜਾਣਾ, ਰਸਤੇ ਚੋਰਾਂ ਦਾ ਡਰ ਹੁੰਦਾ, ਤੇ ਡਰਾਫਟ ਲੈ ਕੇ ਚਲੇ ਜਾਂਦੇ ਸੀ, ਹੁੰਡੀ ਲੈ ਕੇ ਚਲੇ ਜਾਂਦੇ ਸੀ। ਉਹਨਾਂ ਦੀਆਂ ਬ੍ਰਾਂਚਾਂ ਹੁੰਦੀਆਂ, ਲੈਣ ਦੇਣ ਹੁੰਦਾ, ਵਿਸ਼ਵਾਸ ਬਣਿਆ ਹੁੰਦਾ, ਤੇ ਉਹ ਹੁੰਡੀ ਉੱਥੇ ਜਾ ਕੇ ਕੈਸ਼ ਹੋ ਜਾਂਦੀ ਸੀ। ਇਸੇ ਤਰ੍ਹਾਂ ਦੇ ਨਾਲ ਇਹ ਭਾਈ ਗੰਗੋ ਸ਼ਾਹ ਇਹ ਹੁੰਡੀ ਦਾ ਕੰਮ ਕਰਿਆ ਕਰਦਾ ਸੀ। ਕਾਰੋਬਾਰ ਲੱਖਾਂ ਕਰੋੜਾਂ ਚ ਵਧਿਆ ਹੋਇਆ ਸੀ, ਪਰ ਐਸਾ ਹੋਇਆ ਇਹ ਜੋ ਮਾਇਆ ਦਾ ਕਾਰੋਬਾਰ ਹੈ, ਸਦਾ ਇੱਕ ਰਸ ਨਹੀਂ ਰਿਹਾ ਕਰਦਾ। ਅੱਜ ਬੰਦਾ ਬਹੁਤ ਅਮੀਰ ਹੈ, ਕੱਲ ਨੂੰ ਉਹਦੇ ਕੋਲ ਰੋਟੀ ਵੀ ਨਹੀਂ ਹੁੰਦੀ। ਇਹ ਮੁੱਢ ਤੋਂ ਹੀ ਨੇਤ ਚਲੀ ਜਾਂਦੀ ਹੈ, ਕਿਉਂਕਿ ਇਹ ਖਿਨ ਭੰਗਰ ਸੁੱਖ ਨੇ। ਜੇ ਕੋਈ ਸੁੱਖ ਸਦਾ ਸਥਾਈ ਰਹਿਣ ਵਾਲਾ, ਉਹ ਪਰਮੇਸ਼ਰ ਦੇ ਨਾਮ ਦਾ ਹੋਇਆ ਕਰਦਾ। ਸੋ ਬਿਜ਼ਨਸ ਡਾਵਾਡੋਲ ਹੋਣ ਲੱਗ ਗਈ, ਝਟਕਾ ਪਿਆ ਬਿਜ਼ਨਸ ਦੇ ਅੰਦਰ, ਹੌਲੀ ਹੌਲੀ ਹੇਠ ਨੂੰ ਆਉਣ ਲੱਗ ਗਈ। ਜਿਨ੍ਹਾਂ ਲੋਕਾਂ ਨੂੰ ਕਰਜ਼ ਦਿੱਤੇ ਹੋਏ ਸੀ, ਜਿਵੇਂ ਬੈਂਕ ਕਰਜ਼ ਦਿੰਦੇ ਨੇ, ਇਹ ਕੋਠੇਦਾਰ ਵੀ ਕਰਜ਼ ਦਿਆ ਕਰਦੇ ਸੀ, ਰਕਮਾਂ ਕੋਲ ਨਹੀਂ ਸੀ ਰੱਖਿਆ ਕਰਦੇ, ਵਿਆਜ ਲੈਂਦੇ ਸੀ, ਰਕਮ ਵੱਧਦੀ ਸੀ, ਕਰੋੜਾਪਤੀ ਹੋ ਜਾਇਆ ਕਰਦੇ। ਇਹਦਾ ਕਾਰੋਬਾਰ ਹੇਠਾਂ ਨੂੰ ਆਉਣਾ ਸ਼ੁਰੂ ਹੋ ਗਿਆ। ਹੌਲੀ 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 ਲੋਕਾਂ ਦੇ ਵਿੱਚ ਚਰਚਾ ਚੱਲ ਪਈ ਵੀ ਗੰਗੋ ਸ਼ਾਹ ਦਾ ਕੰਮ ਫੇਲ ਹੋ ਗਿਆ। ਇਹਦੇ ਕੋਲੋਂ ਲੋਕ ਹੁੰਡੀਆਂ ਕਰਾਉਣ ਤੇ ਹਟ ਗਏ। ਜੋ ਹੁੰਡੀ ਦਾ ਡਰਾਫਟ ਦਾ ਜੋ ਫੀਸ ਹੁੰਦੀ, ਉਹ ਹੁੰਡੀ ਦੀ ਫੀਸ ਆਉਣ ਤੇ ਹਟ ਗਈ, ਤੇ ਇਹਦਾ ਕੰਮ ਹੋਰ ਥੱਲੇ ਗਿਰ ਗਿਆ। ਅਖੀਰ ਹੁੰਦਾ ਹੁੰਦਾ ਐਸਾ ਹੋਇਆ ਕਿ ਉਧਾਰ ਜਿਨ੍ਹਾਂ ਤੋਂ ਲੈਣਾ ਸੀ ਉਹਨਾਂ ਨੇ ਵੀ ਜਵਾਬ ਦੇਤਾ, ਉਧਾਰ ਨਾ ਮੋੜਿਆ, ਲੱਖਾਂ ਰੁਪਏ ਫਸ ਗਏ। ਇੱਥੇ ਤੱਕ ਹੋ ਗਿਆ ਕਿ ਉਧਾਰ ਵਾਲਿਆਂ ਨੇ ਜਵਾਬ ਇਹ ਦੇਤਾ ਵੀ ਸਾਡੇ ਕੋਲ ਨਹੀਂ ਹੈ ਤੈਨੂੰ ਦੇਣ ਨੂੰ ਕੁਛ ਵੀ। ਹੋਰ ਥੱਲੇ ਗਿਰ ਗਿਆ, ਜਦੋਂ ਗਰੀਬ ਹੋ ਗਿਆ, ਕਰਜ਼ਾਈ ਹੋ ਗਿਆ। ਜਿਹੜੇ ਅਮੀਰੀ ਦੇ ਮਿੱਤਰ ਸੀ ਉਹ ਵੀ ਪਿੱਠ ਫੇਰਨ ਲੱਗ ਗਏ। ਪਤਾ ਲੱਗ ਗਿਆ ਵੀ ਹੁਣ ਪੈਸੇ ਮੰਗੂ, ਜਦੋਂ ਦੂਰੋਂ ਹੀ ਦੇਖਣਾ ਵੀ ਗੰਗੋ ਸ਼ਾਹ ਆ ਰਿਹਾ, ਉਸੇ ਵੇਲੇ ਦਰਵਾਜ਼ਾ ਬੰਦ ਕਰ ਲੈਣਾ, ਘਰੋਂ ਹੀ ਸੁਨੇਹਾ ਅੰਦਰ ਬੈਠਿਆਂ ਨੇ ਭੇਜ ਦੇਣਾ, ਕਾਕੇ ਨੂੰ ਕਹਿ ਦੇਣਾ, ਨੌਕਰ ਨੂੰ ਕਹਿ ਦੇਣਾ ਵੀ ਇਹਨੂੰ ਕਹਿ ਦਿਓ ਵੀ ਉਹ ਤਾਂ ਬਾਹਰ ਗਏ ਹੋਏ ਨੇ, ਕਈ ਦਿਨਾਂ ਨੂੰ ਆਉਣਗੇ। ਇਹਨੂੰ ਪਤਾ ਵੀ ਲੱਗ ਜਾਣਾ ਵੀ ਅੰਦਰ ਬੈਠੇ ਨੇ ਜਵਾਬ ਦਿੱਤਾ, ਆਪਣੇ ਮੱਥੇ ਤੇ ਹੱਥ ਮਾਰਨਾ ਵੀ ਹੇ ਪ੍ਰਭੂ ਆਹ ਕੀ ਹੋ ਗਿਆ, ਇਹ ਤਾਂ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਸੀ। ਇੱਥੇ ਹੀ ਬਸ ਨਹੀਂ, ਉਹਨਾਂ ਮਿੱਤਰਾਂ ਨੇ ਸਾਜ਼ਿਸ਼ਾਂ ਕਰਕੇ, ਜਿਹੜੇ ਲੋਕ ਪੈਸਾ ਮੋੜਨ ਨੂੰ ਵੀ ਤਿਆਰ ਹੁੰਦੇ ਸੀ ਉਹਨਾਂ ਤੋਂ ਵੀ ਜਵਾਬ ਦਵਾ ਤਾ ਵੀ ਦਿਓ ਨਾ ਇਹਦਾ ਪੈਸਾ। ਬਿਲਕੁਲ ਨਿਰਧਨ ਹੋ ਗਿਆ। ਸੰਸਾਰ ਦੇ ਅੰਦਰ ਆਦਰ ਦੋ ਦਾ ਹੋਇਆ ਕਰਦਾ, ਲੋਕਾਂ ਦਾ ਜਿੱਥੇ ਹਿੱਤ ਹੋਵੇ, ਇੱਕ ਤਾਂ ਹਿੱਤ ਦੇ ਵਿੱਚ ਆਉਂਦਾ ਸਾਰਾ, ਵਿਰਾਸ਼ੀ ਤਾਕਤ ਹੋਵੇ, ਪੈਸੇ ਟਕੇ ਵਾਲਾ ਹੋਵੇ, ਜ਼ਮੀਨ ਜਾਇਦਾਦ ਵਾਲਾ, ਤੇ ਉਹਨੂੰ ਆਦਰ ਮਿਲਦਾ ਸੋਸਾਇਟੀ ਦੇ ਅੰਦਰ। ਇੱਕ ਹੁੰਦਾ ਜਿਹੜਾ ਪਰਮੇਸ਼ਰ ਦਾ ਪਿਆਰਾ, ਵਾਹਿਗੁਰੂ ਦਾ ਪਿਆਰਾ, ਜਿਹਦੇ ਕੋਲ ਸਾਰੀਆਂ ਸ਼ਕਤੀਆਂ, ਉਹਦਾ ਵੀ ਸੰਸਾਰ ਆਦਰ ਕਰਦਾ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਨਿਰਧਨ ਨੇ ਸੰਸਾਰ ਦੇ ਅੰਦਰ। ਇੱਕ ਤਾਂ ਨਿਰਧਨ ਉਹ ਨੇ ਜਿਨ੍ਹਾਂ ਦੇ ਪੱਲੇ ਪੈਸਾ ਨਹੀਂ ਹੁੰਦਾ, ਇੱਕ ਨਿਰਧਨ ਉਹ ਨੇ ਜਿਨ੍ਹਾਂ ਦੇ ਪੱਲੇ ਨਾਮ ਧਨ ਨਹੀਂ ਹੁੰਦਾ। ਸੋ ਨਾਮ ਧੰਨ ਵਾਲੇ ਜਿਹੜੇ ਨਿਰਤਨ ਨੇ ਉਹਨਾਂ ਨੂੰ ਤਾਂ ਬਹੁਤ ਮਾੜਾ ਕਿਹਾ, ਕਿਉਂਕਿ ਉਹ ਦਰਗਾਹ ਦੇ ਵਿੱਚ ਜਾ ਕੇ ਚੋਟਾਂ ਖਾਂਦੇ ਨੇ, ਕੁੱਤਿਆਂ ਬਿੱਲੀਆਂ ਦੀਆਂ ਜੂਨਾਂ ਚ ਉਹਨਾਂ ਨੂੰ ਜਾਣਾ ਪੈਂਦਾ। ਜਿਹੜੇ ਸੰਸਾਰ ਦੇ ਨਿਰਧਨ ਨੇ ਜਿਨ੍ਹਾਂ ਕੋਲ ਪੈਸਾ ਨਹੀਂ, ਉਹਨਾਂ ਨੂੰ ਕੋਈ ਆਦਰ ਨਾਲ ਨਹੀਂ ਬੁਲਾਇਆ ਕਰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ। ਨਿਰਧਨ ਆਦਰ ਜੀ ਦੇਵੇ ਨਾ ਕੋਈ ਜਗਦੇ, ਨਿਰਧਨ ਆਦਰ ਜੀ ਦੇਵੇ ਨਾ ਕੋਈ ਜਗਦੇ, ਪੈਸਾ ਨਹੀਂ ਨਾ ਹੈ, ਕਿਉਂਕਿ ਸੰਸਾਰ ਬੰਦੇ ਨੂੰ ਸੋਨੇ ਦੇ ਗਜ ਨਾਲ ਨਾਪਦਾ। ਇਹ ਰੀਤ ਹੈ ਸੰਸਾਰ ਦੀ, ਜਾਇਦਾਦ ਹੋਵੇ, 500-400 ਏਕੜ ਜ਼ਮੀਨ ਹੋਵੇ, ਕੋਠੀਆਂ ਹੋਣ, ਟਰੱਕ ਚੱਲਦੇ ਹੋਣ, ਸਾਰੇ ਜੀ ਜੀ ਕਰਦੇ। ਜੇ ਕੋਈ ਚੀਜ਼ ਵੀ ਕੋਲ ਨਾ ਹੋਵੇ, ਚਾਹੇ ਪੜ੍ਹਿਆ ਲਿਖਿਆ, ਉਹਨੂੰ ਕੋਈ ਬੈਠਣ ਵਾਸਤੇ ਸੀਟ ਵੀ ਆਫਰ ਨਹੀਂ ਕਰਦਾ। ਮਹਾਰਾਜ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਤਰੇ। ਜਿੰਨੇ ਜੀ ਕਰਦਾ ਯਤਨ ਕਰੀ ਜਾਵੇ, ਕੋਈ ਖਿਆਲ ਵੀ ਨਹੀਂ ਕਰਦਾ। ਜੋ ਨਿਰਧਨ ਸਰਧਨ ਕਹਿ ਜਾਏ, ਅੱਗੇ ਬੈਠਾ ਪੀਠ ਫਰਾਏ, ਜਦੋਂ ਪੈਸੇ ਵਾਲੇ ਦੇ ਘਰ ਜਾਂਦਾ ਹੈ, ਨਿਰਧਨ ਗਰੀਬ ਬੰਦਾ ਕਹਿੰਦੇ ਪਿੱਠ ਕਰਕੇ ਬਹਿ ਜਾਂਦਾ, ਬਾਹਰੋਂ ਅੰਦਰੋਂ ਹੀ ਜਵਾਬ ਦੇ ਦਿੰਦਾ। ਜੋ ਸਰਧਨ ਨਿਰਧਨ ਕਹਿ ਜਾਏ, ਜਦੋਂ ਪੈਸੇ ਵਾਲਾ ਗਰੀਬ ਦੇ ਚਲਿਆ ਜਾਂਦਾ, ਉੱਥੇ ਉਹ ਪਹਿਲਾਂ ਹੀ ਮੰਜੇ ਡਾਉਣੇ ਸ਼ੁਰੂ ਕਰ ਦਿੰਦੇ, ਕੁਰਸੀ ਚੱਕ ਕੇ ਲਿਆਓ ਵੀ ਇੱਥੇ ਬੈਠੋ ਜੀ ਤੁਸੀਂ। ਦੀਆ ਆਦਰ ਲਿਆ ਬੁਲਾਏ, ਨਿਰਧਨ ਸਰਧਨ ਦੋਨੋਂ ਪਾਈ, ਪ੍ਰਭ ਕੀ ਕਲਾ ਨਾ ਬੇਟੀ ਜਾਈ। ਵਾਹਿਗੁਰੂ ਕਿਸੇ ਨੂੰ ਨਿਰਧਨ ਕਰ ਦਿੰਦਾ, ਕਿਸੇ ਨੂੰ ਪੈਸੇ ਵਾਲਾ ਕਰ ਦਿੰਦਾ, ਲੇਕਿਨ ਨਿਰਧਨ ਉਹ ਹੈ ਕਹੋ ਕਬੀਰ, ਨਿਰਧਨ ਹੈ ਸੋਈ ਜਾ ਕੇ ਹਿਰਦੇ ਨਾਮ ਨਾ ਹੋਏ। ਜਿਹਦੇ ਪੱਲੇ ਚ ਨਾਮ ਨਹੀਂ ਉਹ ਨਿਰਧਨ ਹੋਇਆ ਕਰਦਾ। ਸੋ ਸੰਸਾਰ ਦੀ ਜੋ ਰੀਤ ਹੈ ਉਹ ਪੈਸੇ ਨਾਲ ਚੱਲਦੀ ਹੈ। ਇਸ ਕਰਕੇ ਜਿਹੜੀ ਹਿੱਤ ਦਾ ਪਿਆਰ ਹੈ, ਮਹਾਰਾਜ ਕਹਿੰਦੇ ਉਹ ਪਿਆਰ ਨਹੀਂ, ਉਹ ਤਾਂ ਝੂਠੀ ਹੈ। ਇਸ ਤਰ੍ਹਾਂ ਬਲ
ਇੱਥੇ ਸੁੱਖਾਂ ਦੇ ਸੰਗੀ ਨੇ ਵੇ ਸਾਰੇ ਦੁੱਖਾਂ ਵਿੱਚ Thank you.
ਸੁਖੀ ਹੋਵੇ, ਕਿਸੇ ਚੰਗੇ ਅਹੁਦੇ ਤੇ ਲੱਗਿਆ ਹੋਵੇ, ਸ਼ਹਿਰ ਦੇ ਅੰਦਰ, ਪਿੰਡ ਦੇ ਅੰਦਰ, ਇਲਾਕੇ ਦੇ ਅੰਦਰ ਇੱਜ਼ਤ ਹੋਵੇ, ਮੱਲੋ ਮੱਲੀ ਉਸ ਨੂੰ ਰਿਸ਼ਤੇਦਾਰ ਬਣਾਉਣਗੇ, ਚਾਹੇ ਪਿੰਡ ਦਾ ਹੋਵੇ ਚਾਹੇ ਨਾਲ ਦੇ ਪਿੰਡ ਦਾ ਹੋਵੇ, ਕਹਿਣਗੇ ਜੀ ਉਹ ਤਾਂ ਸਾਡਾ ਰਿਸ਼ਤੇਦਾਰ ਹੈ ਫਲਾਣਾ। ਕੋਈ ਬੰਦਾ ਗਰੀਬ ਹੋ ਜਾਵੇ, ਦੁੱਖ ਪੈ ਜਾਵੇ, ਉਸ ਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ। ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉ ਸਭ ਲਾਗੇ, ਕਿਆ ਧਾਰਾ ਕਿਆ ਮੀਤ। ਇਸਤਰੀ ਵੀ ਵਿੱਚ ਗਿਣ ਦਿੱਤੀ, ਘਰ ਵਿੱਚ ਪੈਸੇ ਦੀ ਥੋੜਾ ਜੇ ਲੜਾਈ ਪੈ ਜਾਂਦੀ, ਕਲੇਸ਼ ਪੈ ਜਾਂਦੇ, ਮਾੜਾ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੰਦੇ। ਕਹਿੰਦੇ ਉਹ ਵੀ ਨਹੀਂ ਮਿੱਤਰ ਬਣਦਾ, ਕੋਈ ਵੀ ਨਹੀਂ ਮਿੱਤਰ ਬਣਦਾ, ਚਾਹੇ ਮਿੱਤਰ ਹੈ ਚਾਹੇ ਦਾਰਾ ਹੈ, ਸਾਰੇ ਆਪਣੇ ਸੁੱਖ ਨਾਲ ਲੱਗੇ ਹੋਏ। ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁੱਖ ਲੱਗਿਓ, ਦੁੱਖ ਮੈਂ ਸੰਗ ਨਾ ਹੋਈ। ਜਦੋਂ ਦੁੱਖ ਆ ਜਾਂਦਾ ਉਸ ਵੇਲੇ ਕੋਈ ਹੰਗਾਰਾ ਵੀ ਨਹੀਂ ਭਰਦਾ। ਪਹਿਲਾਂ ਜਿਹੜੇ ਨੇੜੇ ਬੈਠਦੇ ਨੇ ਨਾ, ਫਿਰ ਨੇੜੇ ਆਉਣਾ ਹੀ ਨਹੀਂ ਪਸੰਦ ਕਰਦੇ, ਵੀ ਜੇ ਅਸੀਂ ਉਹਦੇ ਨਾਲ ਗੱਲ ਕਰੀ ਕਿਤੇ ਫਸ ਨਾ ਜਾਈਏ। ਇਹ ਤਾਂ ਕੋਈ ਬਹਾਦਰ ਬੰਦਾ ਹੁੰਦਾ ਹੈ, ਤਕੜਾ ਹੀ ਹੁੰਦਾ ਜਿਹੜਾ ਦੁੱਖ ਦੇ ਵੇਲੇ ਖੜ ਜਾਵੇ ਜਾ ਕੇ। ਦਾਰਾ ਮੀਤ ਪੂਤ ਸੰਬੰਧੀ ਸਾਰੇ ਰਿਸ਼ਤੇਦਾਰ, ਪੁੱਤਰ ਇਸਤਰੀ ਮਿੱਤਰ ਸਗਰੇ ਤਨ ਸਿਉਂ ਲਾ ਕੇ, ਜਬ ਹੀ ਮਿਰਦਨ ਦੇਖਿਓ ਨਰਕ ਸੰਗ ਛਾੜ ਸਭ ਭਾਗੇ, ਉਸ ਵੇਲੇ ਫਿਰ ਕੋਈ ਨਹੀਂ ਰਿਹਾ ਕਰਦਾ। ਇਹ ਭਾਈ ਗੰਗੂ ਸ਼ਾਹ ਕਿੱਥੇ ਤਾਂ ਕਰੋੜਾਪਤੀ ਬੰਦਾ, ਤੁਜਾ ਇਹਦੇ ਮਕਾਨ ਦੇ ਉੱਤੇ ਝੁੱਲ ਰਹੀਆਂ ਨੇ, ਕਿੱਥੇ ਝਟਕਾ ਲੱਗਿਆ, ਪੈਸਾ ਇੱਕ ਨਾ ਰਿਹਾ, ਕਰਜ਼ਾ ਹੀ ਕਰਜ਼ਾ ਸਿਰ ਹੋ ਗਿਆ। ਜਿੱਧਰ ਨੂੰ ਜਾਵੇ ਬੰਦਾ ਪਹਿਲਾਂ ਹੀ ਜਵਾਬ ਦੇ ਦੇ ਵੀ ਇਹ ਪੈਸੇ ਮੰਗੂ ਆ ਕੇ, ਪਹਿਲਾਂ ਬਹਾਨੇ ਸੋਚਣ ਲੱਗ ਜਾਵੇ, ਚਾਹੇ ਉਹਨੇ ਕੋਈ ਹੋਰ ਇਹ ਗੱਲ ਕਰਨੀ ਹੋਵੇ, ਸਮਝੀਏ ਹੀ ਜਾਣੀ ਵੀ ਹੁਣ ਕੋਈ ਮੰਗੂਏ ਤਾਂ ਕੋਈ ਅਸੇਟਾ ਪਾਓ। ਕੋਈ ਬੰਦਾ ਨੇੜੇ ਨਾ ਲੱਗੇ ਤਰਕਾਰ ਦੇਣੀ ਸ਼ੁਰੂ ਕਰ ਦਿੱਤੀ, ਵੀ ਤੈਨੂੰ ਅਕਲ ਨਹੀਂ ਸੀ ਤਾਂ ਨਹੀਂ ਚੱਲਿਆ। ਮਹਾਰਾਜ ਕਹਿੰਦੇ ਜਿਹੜੀ ਮਾਇਆ ਹੈ ਨਾ, ਇਹ ਅਕਲਾਂ ਉਕਲਾਂ ਨਾਲ ਨਹੀਂ ਆਉਂਦੀ, ਇਹ ਤਾਂ ਵਾਹਿਗੁਰੂ ਨੇ ਮੱਥੇ 'ਚ ਲਿਖੀ ਹੋਵੇ ਤਾਂ ਆਉਂਦੀ ਹੈ। ਇਹ ਤਾਂ ਪਰਮੇਸ਼ਰ ਦੀ ਮਿਹਰ ਹੋਵੇ, ਦਾਨ ਕੀਤਾ ਹੋਵੇ, ਉਹ ਫੜਿਆ ਹੋਵੇ, ਫਿਰ ਮਾਇਆ ਆ ਜਾਂਦੀ ਹੈ। ਜਿੰਨਾ ਚਿਰ ਉਹਨੇ ਭੋਗਣਾ ਉਹਦਾ ਸੁੱਖ, ਉਨਾ ਚਿਰ ਲਿਸ਼ਕਾਰਾ ਮਾਰ ਕੇ ਫਿਰ ਤੁਰਦੀ ਦਾ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਹੱਥੋਂ ਨਿਕਲ ਜਾਂਦੀ ਹੈ, ਫਿਰ ਤੁਰਦੀ ਹੋ ਜਾਂਦੀ ਹੈ। ਐਸਾ ਹਾਲ ਜਿਸ ਵਕਤ ਉਸ ਦਾ ਹੋਇਆ, ਕੋਈ ਬੰਦਾ ਵੀ ਹਾਹ ਦਾ ਨਾਰਾ ਮਾਰਨ ਵਾਲਾ ਨਾ ਰਿਹਾ। ਇਸ ਹਾਲਤ ਨੂੰ ਮਹਾਰਾਜ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ, ਪੜੋ ਬਿਆਨ, ਸਾਰੇ ਬੋਲਿਆ ਕੁਛ।
ਤੋਈ ਕੋਈ ਦੇਵੇ ਨਾ ਲਾਗੂ ਸ਼ਬਦ
ਕੋ ਮੁਸ਼ਕਲ ਲੱਤ ਬਣੇ ਟੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰੋ। ਚਿਤਾਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਹੋ। ਐਸੀ ਹਾਲਤ ਹੋ ਗਈ, ਮਕਾਨ ਵਿਕ ਗਏ ਸਾਰੇ, ਜਾਇਦਾਦ ਸਾਰੀ ਵਿਕ ਗਈ, ਘਰਾਂ ਵਿਚੋਂ ਕੱਢ ਦਿੱਤਾ ਗਿਆ, ਦਰ ਬਦਰ ਰੁੜਦਾ ਫਿਰਦਾ, ਕੋਈ ਆਸਰਾ ਨਹੀਂ ਦਿੰਦਾ। ਇੱਥੇ ਤੱਕ ਨੌਬਤ ਪਹੁੰਚ ਗਈ ਕਿ ਰੋਟੀ ਤੋਂ ਵੀ ਭੁੱਖਾ ਰਹਿਣਾ ਸ਼ੁਰੂ ਕਰ ਦਿੱਤਾ। ਬਾਇਜ਼ਤ ਬੰਦਾ ਹੈ, ਇੱਕ ਗਰੀਬ ਬੰਦਾ ਹੈ, ਉਹਨੂੰ ਨਹੀਂ ਫਰਕ ਪਿਆ ਕਰਦਾ। ਉਹ ਕਿਉਂਕਿ ਗਰੀਬੀ ਦੇ ਵਿੱਚ ਜੰਮਿਆ ਹੁੰਦਾ, ਗਰੀਬੀ ਚ ਪਲਿਆ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਦੂਸਰੇ ਪਾਸੇ ਦਾ। ਇੱਕ ਪਾਸੇ ਅਮੀਰ ਬੰਦਾ, ਬੜੀ ਉਹਨੇ ਇੱਜ਼ਤ ਦੇਖੀ ਹੁੰਦੀ ਹੈ, ਬੜੀ ਬਹਾਰ ਖੁੱਲ ਡੁੱਲ ਦੇਖੀ ਹੁੰਦੀ ਹੈ, ਅਮੀਰੀ ਦੇਖੀ ਹੁੰਦੀ ਹੈ, ਮਾਇਆ ਦੇ ਚਿਲਕਾਰੇ ਸਾਰੇ ਦੇਖੇ ਹੁੰਦੇ ਨੇ। ਜਦੋਂ ਉਹ ਗਰੀਬ ਬਣ ਜਾਵੇ, ਉਸ ਵੇਲੇ ਉਹਦੇ ਮਨ ਦੀ ਹਾਲਤ ਨੂੰ ਕੋਈ ਨਹੀਂ ਜਾਣਦਾ, ਸਿਰਫ ਉਸੇ ਨੂੰ ਪਤਾ। ਹੌਕੇ ਆਉਂਦੇ ਨੇ, ਹੱਥ ਪੈਂਦਾ ਨਹੀਂ, ਅਕਲ ਕੰਮ ਨਹੀਂ ਕਰ ਰਹੀ ਹੁੰਦੀ। ਅਕਲ ਦੇ ਹੁੰਦਿਆਂ ਹੋਇਆਂ ਲੋਕ ਬੇਅਕਲ ਉਹਨੂੰ ਕਹਿਣਾ ਸ਼ੁਰੂ ਕਰ ਦਿੰਦੇ, ਕਿਉਂਕਿ ਭਾਗ ਹਾਰ ਦੇਗੇ, ਕਿਸਮਤ ਹਾਰ ਦੇਗੀ। ਕੀ ਕਰਿਆ ਜਾਵੇ ਐਸੀ ਹਾਲਤ ਦੇ ਅੰਦਰ? ਬੰਦਾ ਕੌਣ ਹੈ ਮਾੜਾ ਜਿਹੜਾ ਸਮਝਦਾਰ ਨਹੀਂ? ਲੇਕਿਨ ਸਾਡਾ ਟੀਚਾ ਇਹ ਹੈ ਕਿ ਜਿਸ ਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣ। ਪੈਸਾ ਪੱਲੇ ਹੋਏ, ਕਮਲੀਆਂ ਗੱਲਾਂ ਕਰਦਾ ਹੋਵੇ, ਉਹਨਾਂ ਗੱਲਾਂ ਨੂੰ ਸੁਣਨ ਵਾਸਤੇ ਦੁਨੀਆਂ ਇਕੱਠੀ ਹੋ ਜਾਂਦੀ। ਪੈਸੇ ਤੋਂ ਹੀਣਾ ਵੱਡਾ ਵੱਡੀਆਂ ਵੱਡੀਆਂ ਫਿਲਾਸਫੀ ਦੀਆਂ ਗੱਲਾਂ ਕਰਦਾ ਹੋਵੇ, ਕੋਈ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ। ਸੋ ਐਸੀ ਜਦੋਂ ਹਾਲਤ ਹੋਈ, ਕਿਤੇ ਵੀ ਹੱਥ ਨਹੀਂ ਪੈਂਦਾ ਉਹਦਾ, ਤਾਂ ਇੱਕ ਗੁਰਸਿੱਖ ਦੇ ਨਾਲ ਮੇਲ ਹੋ ਗਿਆ। ਰੋ ਰੋ ਕੇ ਉਸਨੇ ਆਪਣਾ ਹਾਲ ਦੱਸਿਆ ਗੁਰਸਿੱਖ ਨੂੰ, ਕਹਿੰਦਾ ਪ੍ਰੇਮੀਆ, ਅਮੀਰੀ ਦਿੱਤੀ ਸੀ ਪਰਮੇਸ਼ਰ ਨੇ, ਬੜਾ ਆਨੰਦ ਲਿਆ, ਹੁਣ ਤਾਂ ਹਨੇਰਾ ਹੀ ਹਨੇਰਾ ਚਾਰੇ ਪਾਸੇ, ਜੀ ਕਰਦਾ ਕਿ ਮੈਂ ਛਾਲ ਮਾਰ ਕੇ ਮਰ ਜਾ, ਖੁਦਕਸ਼ੀ ਕਰ ਲਾਂ ਆਪਣੀ। ਕਹਿੰਦਾ ਪ੍ਰੇਮੀਆ, ਫੇਰ ਕਿਤੇ ਤੇਰਾ ਖਹਿੜਾ ਛੁੱਟ ਜੂ? ਆਤਮਾ ਨੇ ਤਾਂ ਮਰਨਾ ਨੀ, ਜੀਵ ਆਤਮਾ ਨੇ, ਇੱਕ ਸਰੀਰ ਛੱਡੇਗਾ, ਦੁੱਖ ਨੇ ਨਾਲ ਜਾਣਾ ਤੇਰੇ, ਤੇ ਮਹਾਂਪਾਪ ਹੈ, ਘੋਰ ਪਾਪ ਹੈ ਜਿਹੜਾ ਬਖਸ਼ਿਆ ਨਹੀਂ ਜਾਣਾ, ਇਹ ਤਾਂ ਇਦੂ ਵੀ ਜ਼ਿਆਦਾ ਦੁਖੀ ਹੋ ਜਾਏਗਾ। ਕਹਿੰਦਾ ਮੈਂ ਕੀ ਕਰਾਂ, ਮੇਰਾ ਹੱਥ ਨਹੀਂ ਪੈਂਦਾ, ਦੁਨੀਆਂ ਚ ਮੈਨੂੰ ਕੋਈ ਚਾਨਣਾ ਨਹੀਂ ਨਜ਼ਰ ਆਉਂਦਾ, ਚਾਰੇ ਪਾਸੇ ਹਨੇਰਾ ਨਜ਼ਰ ਆ ਰਿਹਾ। ਕਹਿਣ ਲੱਗੇ ਤੂੰ ਗੋਇੰਦਵਾਲ ਸਾਹਿਬ ਜਾ, ਉੱਥੇ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਤਰਿਆਂ ਦੀ ਧਿਰ, ਉੱਥੇ ਤਾਂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ਾਂ ਦੇ ਜਿਨ੍ਹਾਂ ਨੇ ਭੰਡਾਰ ਲਾਏ ਪਏ ਨੇ, ਉੱਥੇ ਜਾ ਤੂੰ, ਉਹਨਾਂ ਦੀ ਚਰਨ ਸ਼ਰਨ ਲੈ, ਉਹ ਬੜੇ ਦਿਆਲੂ ਕਿਰਪਾਲੂ ਨੇ, ਤੇ ਇੰਨੇ ਦਿਆਲੂ ਨੇ ਵੀ ਇੱਕੋ ਵਾਰੀ ਦੁੱਖ ਸੁਣ ਕੇ ਫੇਰ ਉਹਨੂੰ ਕਹਿੰਦੇ ਨਹੀਂ ਕੁਛ ਵੀ, ਉਹਦੇ ਦੁੱਖ ਦਾ ਇਲਾਜ ਕਰ ਦਿੰਦੇ। ਹੌਸਲਾ ਹੋਇਆ, ਗੋਇੰਦਵਾਲ ਦਾ ਰਸਤਾ ਪੁੱਛਿਆ, ਮਹਾਰਾਜ ਬਾਰੇ ਪੁੱਛਿਆ, ਕਹਿਣ ਲੱਗੇ ਉੱਥੇ ਜਾ ਕੇ ਪਹਿਲਾਂ ਲੰਗਰ ਚ ਪ੍ਰਸ਼ਾਦ ਛਕੀ, ਫੇਰ ਜਦੋਂ ਬੈਠੇ ਹੋਣਗੇ ਨਾ, ਵਚਨ ਕਰ ਰਹੇ ਹੋਣਗੇ ਬਾਹਰੋਂ ਆਇਆਂ ਨਾਲ, ਉੱਥੇ ਤੂੰ ਗਲ ਚ ਪੱਲਾ ਪਾ ਕੇ ਖੜਾ ਹੋ ਜਾਈ, ਘਾ ਲੈ ਲਈ ਹੱਥ ਵਿਚ, ਤੇਰੀ ਹਾਲਤ ਨੂੰ ਦੇਖ ਕੇ ਵੈਸੇ ਹੀ ਉਹ ਤਰਸ ਕਰ ਦੇਣਗੇ, ਉੱਥੇ ਤੂੰ ਆਪਣਾ ਹਾਲ ਕਹਿ ਦੀ। ਉਸ ਵੇਲੇ ਯਕੀਨਾ ਡਰੀ ਨਾ ਕਿਸੇ ਤੋਂ, ਇਹ ਪ੍ਰੈਸਟੀਜ ਕੁਐਸਚਨ ਨਾ ਬਣਾਈ ਵੀ ਮੈਂ ਅਮੀਰ ਸੀਗਾ, ਵੀ ਪਤਾ ਲੱਗਿਆ ਵੀ ਇਹ ਗਰੀਬ ਹੋ ਗਿਆ, ਐ ਨਾ ਲਿਆਈ, ਉੱਥੇ ਬਿਲਕੁਲ ਗਰੀਬ ਬਣ ਜੀ, ਫੇਰ ਤੈਨੂੰ ਸਭ ਕੁਛ ਉੱਥੋਂ ਪ੍ਰਾਪਤ ਹੋ ਜੀ। ਸੋ ਚੱਲਦਾ ਚੱਲਦਾ ਗੁਰੂ ਮਹਾਰਾਜ ਦੇ ਪਾਸ ਆ ਗਿਆ, ਮਹਾਰਾਜ ਦੀ ਦ੍ਰਿਸ਼ਟੀ ਹੋਈ, ਕਹਿਣ ਲੱਗੇ ਗੁਰਸਿੱਖਾ ਪ੍ਰੇਮੀਆ, ਕਿੱਥੋਂ ਆਇਆ ਤੇ ਕਿਸ ਕਾਰਜ ਵਾਸਤੇ ਤੂੰ ਆਇਆ? ਉਸ ਵੇਲੇ ਇਸ ਤਰ੍ਹਾਂ ਬੇਨਤੀ ਕਰਦਾ, ਪੜੋ ਬਿਆਨ,
ਮੇਰਾ ਕੋਈ ਨਾ ਜਗਤ ਉੱਤੇ ਬੇਲੀ, ਦੁੱਖਾਂ ਵਿੱਚ ਪੈ ਗਈ ਜਗਤ।
ਦੁਨੀਆਂ ਦੇ ਮਿੱਤਰ ਦੋਸਤ ਸੰਬੰਧੀ ਜਿੰਨਿਆਂ ਨਾਲ ਮੇਰਾ ਵਾਹ ਸੀ ਜਦੋਂ ਮੈਂ ਅਮੀਰ ਸੀ ਮੇਰੇ ਦਰਵਾਜ਼ੇ ਤੇ ਆ ਕੇ ਘੰਟਿਆਂ ਵੱਧੀ ਬੈਠਦੇ ਸੀ ਮਿਲਣਾ ਲੋਚਦੇ ਸੀ ਮੈਂ ਜਵਾਬ ਦਿੰਦਾ ਸੀ ਡਰ ਨਹੀਂ ਸੀ ਛੱਡਦੇ ਪਾਤਸ਼ਾਹ ਜਦਾ ਧੰਨ ਚਲਿਆ ਗਿਆ ਗਰੀਬ ਹੋ ਗਿਆ ਮੈਂ ਹੁਣ ਕੋਈ ਢੋਈ ਨਹੀਂ ਦਿੰਦਾ ਕੋਈ ਦੋ ਘੜੀ ਵਿਸਰਾਮ ਨਹੀਂ ਦਿੰਦਾ ਇੰਨਾ ਜਗਤ ਜਿਹੜਾ ਹੈ ਖੁਦ ਕਰ ਜਾ ਆਪਣੇ ਹਿੱਤ ਵਾਸਤੇ ਬੜਾ ਹੈਰਾਨ ਹੋਇਆ ਪਾਤਸ਼ਾਹ ਤੇਰੇ ਗੁਰਸਿੱਖ ਤੋਂ ਮੈਨੂੰ ਪਤਾ ਲੱਗਿਆ ਕਿ ਤੂੰ ਦੀਨ ਦਿਆਲ ਪਿਆਰਾਂ ਦਾ ਭੰਡਾਰ ਗਰੀਬਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਦੁੱਖ ਭੰਜਨ ਸਵਾਮੀ ਇੱਥੇ ਮਨੁੱਖ ਰੂਪ ਦੇ ਵਿੱਚ ਨਾਟ ਕਰ ਰਿਹਾ ਪਾਤਸ਼ਾਹ ਹੁਣ ਮੇਰਾ ਕੋਈ ਹੋਰ ਆਸਰਾ ਨਹੀਂ ਠਾਕਰ ਜੀਓ ਤੁਹਾਰੋ ਭਰਨਾ ਹੁਣ ਤਾਂ ਮੈਂ ਤੇਰੇ ਹੀ ਭਰਨੇ ਹੋ ਗਿਆ ਮਾਨ ਮਹੱਤ ਤੁਮਾਰਾ ਉੱਪਰ ਤੁਮਰੀ ਓਟ ਤੁਮਾਰੀ ਸ਼ਰਨ ਮੇਰਾ ਹੁਣ ਮਾਨ ਮੇਰੀ ਇੱਜ਼ਤ ਇਹ ਤਾਂ ਸਭ ਹੁਣ ਤੇਰੇ ਉੱਤੇ ਹੋ ਗਈ ਤੇਰੀ ਓਟ ਮੈਂ ਹੁਣ ਤੇਰੀ ਸ਼ਰਨ ਆ ਗਿਆ ਤੁਮਰੀ ਆਸ ਭਰੋਸਾ ਤੁਮਰਾ ਪਾਤਸ਼ਾਹ ਮੈਂ ਤੇਰੀ ਆਸ ਤੱਕ ਹੈ ਭਰੋਸਾ ਵੀ ਤੇਰਾ ਤੁਮਰਾ ਨਾਮ ਹਿਰਦੇ ਲੈ ਧਰਨ ਤੁਮਰੋ ਬਲ ਤੁਮ ਸੰਗ ਸਹੇਲੇ ਜੋ ਜੋ ਕਰੋ ਸੋਈ ਸੋਈ ਕਰਨਾ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਾਇਆ ਸੁਖ ਪਾਵੋ ਹੋ ਕਿਰਪਾਲ ਪੌਜਲ ਤਰ ਤਾਂ ਪੌਜਲ ਤਰਨਾ ਅਪਹਿ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਚਰਨਾ ਮੈਂ ਤੁਹਾਡੇ ਚਰਨਾ ਤੇ ਆਪਣਾ ਸੀਸ ਡਾਰ ਦਿੱਤਾ ਪਾਤਸ਼ਾਹ ਹੋਰ ਮੇਰਾ ਕੋਈ ਆਸਰਾ ਸੰਸਾਰ ਤੇ ਨਹੀਂ ਰਿਹਾ ਰੋ ਰੋ ਕੇ ਵਿਥਿਆ ਦੱਸੀ ਮਹਾਰਾਜ ਜੀ ਦਾ ਹਿਰਦਾ ਦਰਵਿਆ ਕਹਿਣ ਲੱਗੇ ਗੰਗੂ ਸ਼ਾਹ ਪਾਤਸ਼ਾਹ ਹੁਣ ਮੈਂ ਸ਼ਾਹ ਮੈਂ ਤਾਂ ਕੰਗਾਲ ਮੈਨੂੰ ਗੰਗੂ ਕੰਗਾਲ ਕਹੋ ਪਾਤਸ਼ਾਹ ਕਹਿੰਦੇ ਨਹੀਂ ਪ੍ਰੇਮੀਆਂ ਤੂੰ ਸ਼ਾਹ ਗੰਗੂ ਸ਼ਾਹ ਦੇਖ ਜੇ ਪਰਮੇਸ਼ਰ ਯਾਦ ਆ ਜਾਵੇ ਨਾ ਐਸੀ ਬਿਪਤਾ ਦੇ ਅੰਦਰ ਤਾਂ ਵੱਡੇ ਤੋਂ ਵੱਡੇ ਕੰਮ ਹੋ ਸਕਦੇ ਨੇ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੋ ਸਕਦੀ ਹੈ
ਨਿਚਲ ਹੋਵੇ ਰਾਜ ਜੇ ਚਿੱਤ ਆ ਜਾਏ ਪ੍ਰਭ
ਕੀਤਾ ਕਹਿੰਦੇ ਗੰਗੋ ਸ਼ਾਹ ਦੇਖ ਬਈ ਪ੍ਰੇਮੀਆ ਪਰਮੇਸ਼ਰ ਨੂੰ ਭੁੱਲ ਜਾਈਏ ਪਿੱਠ ਦੇ ਦਈਏ ਗਰੀਬੀ ਆ ਜਾਂਦੀ ਹੈ ਦੁੱਖ ਆ ਜਾਇਆ ਕਰਦੇ ਪਰਮੇਸ਼ਰ ਯਾਦ ਆ ਜਾਵੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਇਆ ਕਰਦਾ ਜੇ ਕੋ ਹੋਵੇ ਦੁਬਲਾ ਨੰਗ ਭੁੱਖੀ ਪੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਜੇ ਕੋ ਹੋਵੇ ਦੁਬਲਾ ਨੰਗ ਭੁੱਖੀ ਪੀ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਕੋਈ ਧੀਰਜ ਦੇਣ ਵਾਲਾ ਵੀ ਨਾ ਹੋ ਸਵਾਰਥ ਸੌ ਨਾ ਕੋ ਕਰੇ ਨਾ ਕੁਛ ਹੋਵੇ ਕਾਜ ਕਿਤੇ ਹੱਥ ਨਹੀਂ ਪੈ ਰਿਹਾ ਕਿਤੇ ਜਾ ਕੇ ਕੋਈ ਦਿਲਾਸਾ ਦੇਣ ਵਾਲਾ ਨਹੀਂ ਕਿਤੇ ਕੋਈ ਕੰਮ ਸਹੀ ਨਹੀਂ ਹੋ ਰਿਹਾ ਉਲਟਾ ਹੀ ਕੰਮ ਹੋ ਰਹੇ ਨੇ ਪਰ ਚਿੱਤਾਵਾ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ ਵਾਹਿਗੁਰੂ ਚਿੱਤਾ ਆ ਜਾਵੇ ਵਾਹਿਗੁਰੂ ਯਾਦ ਵਿੱਚ ਬਸ ਜਾਵੇ ਉਹਦੇ ਨਾਲ ਬਣ ਜਾਵੇ ਕਹਿੰਦੇ ਫੇਰ ਐਸੇ ਬੰਦੇ ਨੂੰ ਨਿਚਲ ਰਾਜ ਦੀ ਪ੍ਰਾਪਤੀ ਹੋ ਜਾਇਆ ਕਰਦੀ ਕਿਉਂਕਿ ਵਾਹਿਗੁਰੂ ਜੀ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ
ਭੀਖ ਮੰਗਦਿਆਂ ਨੂੰ ਤਖਤ ਬਿਠਾਵੇ ਰਾਜਿਆਂ ਨੂੰ ਪੀਸ ਮੰਗਦੇ